जो कुछ भी माता पिता दिया गलतियां ने उन्हां नूं चेंज ना करिए, आप गुड होंदे जाइए, आप गुड होंदे जाइए, आप गुड होंदे जाइए, तो पता ही क्या होएगा, अगलियां पिछलियां सारियां कुल्लां तर जाणगियां, क्योंकि तुहाडे चंगे गुणा कारण तुहाडे माँ प्यो दादे पड़दादियां तक दा जो कुछ भी गलत कीता सी ना पितरी होए उधार हो जाएगा। ਲੋਕੀ ਉਹਨਾਂ ਨੂੰ ਵੀ ਨਾ ਇੱਜ਼ਤ ਨਾਲ ਨਾ ਲੈਣਗੇ, ਉਹ ਯਾਰ ਕੋਈ ਗੱਲ ਨਹੀਂ, ਇਹਦਾ ਪਿਓ ਦਾਦਾ ਬਦਮਾਸ਼ ਜਿਹਾ ਸੀ ਪਰ ਇਹ ਬੱਚਾ ਅੱਜ ਕਮਾਲ ਦਾ, ਉਹਦੀ ਗੱਲ ਘੱਟ ਕਰਨਗੇ ਤੁਹਾਡੀ ਜ਼ਿਆਦਾ ਕਰਨਗੇ। ਇਸ ਕਰਕੇ ਬੱਚਿਆਂ ਨੂੰ ਚਾਹੀਦਾ ਉਹ ਇਸ ਪਾਸੇ ਆ ਜਾਣ, ਜਾਗ ਪੈਣ, ਵਰਨਾ ਜੇ ਨਹੀਂ ਜਾਗੇ ਤਾਂ ਮਾਂ ਪਿਓ ਨੂੰ ਦੇਖਦੇ ਨੇ, ਮਾਂ ਪਿਓ ਹਰ ਵੇਲੇ ਸੁਸਾਇਟੀ ਸਮਾਜ ਪੈਸਾ ਔਰ ਇਹਦੇ ਵਿੱਚ ਰਹਿੰਦੇ ਨੇ, ਜਾਤ ਬਰਾਦਰੀ ਵਿੱਚ ਰਹਿੰਦੇ ਨੇ, ਮੇਰਾ ਪਿਤਾ ਹਰ ਵੇਲੇ ਪੈਸੇ ਕਮਾਉਂਦਾ ਰਹਿੰਦਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਨਾ ਬੱਚੇ ਨੂੰ ਨਾ ਆਪਣੀ ਜ਼ਿੰਦਗੀ ਦਾ ਨਾ ਸੜਕ ਉੱਤੇ ਡੈਡ ਐਂਡ ਨਜ਼ਰ ਆ ਰਿਹਾ। ਇਸ ਕਰਕੇ ਬੱਚਾ ਸੋਚਦਾ ਪੜ੍ਹਾਂ ਤਾਂ ਮੈਂ ਕੀ ਕਰਾਂਗਾ, ਕਮਾਵਾਂਗਾ ਤਾਂ ਮੈਂ ਕੀ ਕਰਾਂਗਾ, ਮੈਨੂੰ ਕੁਛ ਸਮਝ ਨਹੀਂ ਆ ਰਹੀ, ਸੁਸਾਈਡਲ ਬਿਰਤੀ। ਸਕੂਲ ਕਾਲਜਿਸ ਮੇਂ ਉਹਨੇ ਬੱਚੋਂ ਕੇ ਇੰਟਰਵਿਊ ਲਿਆ ਤਾਂ ਸਟੈਟਿਸਟਿਕਸ ਬੋਲਤੀ ਹੈ ਕਿ 73% ਚਿਲਡਰਨ ਦੇ ਆਰ ਇੰਟਰਸਟਿਡ ਟੂ ਸੁਸਾਈਡ, ਦੇ ਡੋਂਟ ਵਾਂਟ ਟੂ ਲਿਵ ਮੋਰ। ਡਿਪਰੈਸ਼ਨ, ਸੁਸਾਈਡ, ਮਰਡਰਸ, ਫਰਸਟ੍ਰੇਸ਼ਨਸ, ਲੋਨਲੀਨੈਸ, ਇਹ ਸਾਰਾ ਕੁਛ ਆ ਰਿਹਾ। ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਅਮੈਰੀਕਾ, ਦੂਜੇ ਨੰਬਰ 'ਤੇ ਜਪੈਨ ਸੀ, ਪਰ ਅੱਜ ਦੀ ਡੇਟ 'ਚ ਜਪੈਨ ਸਭ ਤੋਂ ਜ਼ਿਆਦਾ ਹੈ ਅਤੇ ਅਮੈਰੀਕਾ ਔਰ ਸਾਰੀਆਂ ਕੰਟਰੀਜ਼ ਦੇ ਅੰਦਰ ਸਭ ਤੋਂ ਜ਼ਿਆਦਾ ਕੀ ਹੋ ਰਿਹਾ, ਬੱਚਿਆਂ ਦੇ ਵਿੱਚ ਸੁਸਾਈਡਲ ਬਿਰਤੀ ਜ਼ਿਆਦਾ ਬਣਦੀ ਜਾ ਰਹੀ ਹੈ। ਅਤੇ ਜੇਕਰ ਅਸੀਂ ਉਹਨਾਂ ਦਾ ਸਾਰਾ ਵੈਸਟਰਨਾਈਜ਼ ਜਾਂ ਉਹ ਸਾਰਾ ਇਲੈਕਟ੍ਰੋਨਿਕਸ ਔਰ ਉਹ ਸਾਰੀ ਗੇਮ 'ਤੇ ਲੈ ਲਈ ਪਰ ਇਹ ਨਾ ਸਮਝਿਆ ਤਾਂ ਅਸੀਂ ਬਰਬਾਦ ਹੋ ਜਾਵਾਂਗੇ। ਮੈਂ ਤਾਂ ਸੋਚਦਾ ਸਾਡਾ ਬੱਚਾ ਮਾਰਕੀਟ 'ਚ ਦੁਕਾਨ 'ਚ ਜਾ ਕੇ ਕਮਾਏ, ਪੈਸੇ ਕਮਾਏ, ਪਰ ਇਹ ਸਾਰਾ ਜਿਹੜਾ ਫਾਇਰ ਹੈ ਇਹ ਸਾਰਾ ਫਾਇਰ ਦੇਣ ਤੋਂ ਪਹਿਲਾਂ ਨਾ ਅਸੀਂ ਬੱਚੇ ਨੂੰ ਗਿਆਨ ਦੇ ਨਾਲ ਫੁੱਲੀ ਇਕਵਿਪਟ ਕਰ ਦਈਏ, ਬੱਚੇ ਨੂੰ ਫੁੱਲ ਫਲੈਜ ਫਾਇਰ ਬ੍ਰਿਗੇਡ ਪਹਿਲਾਂ ਬਣਾ ਦਈਏ ਤਾਂ ਕਿ ਉਸਕੋ ਆਗ ਨਾ ਲੱਗੇ, ਫਾਇਰ ਬ੍ਰਿਗੇਡ ਬਣਾ ਦਈਏ ਤਾਂ ਕਿ ਉਹਦੇ ਆਸ ਪਾਸ ਜਿੱਥੇ ਵੀ ਮਾਣ ਦੀ ਆਕੜ ਦੀ, ਪੈਸੇ ਦੇ ਮਿਸਯੂਜ਼ ਦੀ, ਆਪਣੀ ਫਿਜ਼ੀਕਲ ਬਾਡੀ ਦੇ ਥਰੂ ਸੈਕਸ ਜਿਹੜਾ ਉਹਦੇ ਅੰਦਰ ਪੈਦਾ ਹੋ ਰਿਹਾ ਉਹ ਟ੍ਰਾਂਸਫੋਰਮ ਕਰਨ ਦੀ ਉਹਨੂੰ ਆਦਤ ਸਿਖਾ ਦਈਏ। ਲੇਕਿਨ ਜੋ ਉਹਦੇ ਨਾਲ ਉਹ ਮਿਸਯੂਜ਼ ਕਰੇਗਾ ਉਹਦੇ ਬਾਰੇ ਪਹਿਲਾਂ ਉਹਨੂੰ ਫਾਇਰ ਬ੍ਰਿਗੇਡ ਪੂਰਾ ਬਣਾ ਦਈਏ ਤਾਂ ਕਿ ਉਹਨੂੰ ਅੱਗ ਨਾ ਲੱਗੇ। ਕਿਡਸ ਆਪਣੇ ਆਪ ਨੂੰ ਸੋਚਣ ਕਿ ਅਸੀਂ ਮਾਂ ਪਿਓ ਤੋਂ ਆਪਣਾ ਚੰਗਾ ਕਲਚਰ ਸਿੱਖਣਾ ਹੈ, ਉਹਨਾਂ ਦੀਆਂ ਗਲਤੀਆਂ ਤੋਂ ਨਫ਼ਰਤ ਕਰਕੇ ਦੂਰ ਨਹੀਂ ਜਾਣਾ। ਪਰ ਜਿਹੜੇ ਮਾਂ ਪਿਓ ਹਰ ਵੇਲੇ ਆਪਣੇ ਧਰਮ ਨੂੰ ਨਿੰਦਦੇ ਰਹਿੰਦੇ ਨੇ, ਆਪਣੇ ਆਪਣੀ ਕੰਟਰੀ ਨੂੰ ਨਿੰਦਦੇ ਰਹਿੰਦੇ ਨੇ, ਆਪਣੇ ਦੇਸ਼ ਵਾਸੀਆਂ ਨੂੰ ਨਿੰਦਦੇ ਰਹਿੰਦੇ ਨੇ, ਉਹਨਾਂ ਦਾ ਬੱਚਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਪਰਾਮ ਹੋ ਜਾਂਦਾ, ਸੁਸਾਈਡ ਕਰਨਾ ਚਾਹੁੰਦਾ, ਉਹਨਾਂ ਬੱਚਾ ਸਾਰੀਆਂ ਚੀਜ਼ਾਂ ਤੋਂ ਉਪਰਾਮ ਹੋਣਾ ਚਾਹੁੰਦਾ, ਦੇਸ਼ ਛੱਡ ਕੇ ਨੱਸ ਜਾਣਾ ਚਾਹੁੰਦਾ, ਉਹਨਾਂ ਦਾ ਬੱਚਾ ਬਿਲਕੁਲ ਬਰਬਾਦ ਹੋ ਜਾਂਦਾ, ਕ੍ਰੀਏਟਿਵ ਨਹੀਂ ਰਹਿੰਦਾ। ਤਾਂ ਉਹ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਕਿ ਬੱਚੇ ਨਾ ਆਪਣੀ ਕਲਚਰ, ਆਪਣੀ ਬੋਲੀ, ਆਪਣਾ ਮਜ਼ਹਬ, ਆਪਣਾ ਧਰਮ, ਆਪਣੀ ਪੜ੍ਹਾਈ, ਆਪਣੀ ਫੈਮਿਲੀ ਅਤੇ ਆਪਣੇ ਦੇਸ਼, ਆਪਣੇ ਇਸ ਧਰਤੀ ਉੱਤੇ, ਆਪਣੇ ਸਰੀਰ ਉੱਤੇ ਮਾਣ ਕਰੇ ਔਰ ਸਮਝੇ ਕਿ ਮੈਂ ਕਿਵੇਂ ਜੀ ਸਕਦਾ। ਮੋਰਲ ਡਿਵੈਲਪਮੈਂਟ ਆਫ ਕਿਡਸ ਦੇ ਵਿੱਚ ਮੈਂ ਇੱਕ ਪੁਆਇੰਟ ਰੱਖਿਆ, ਥਿਊਰੀ ਆਫ ਇੰਡਕਸ਼ਨ ਅੱਜ ਕੱਲ੍ਹ ਸਾਈਕੈਟਰੀ 'ਚ ਪੜ੍ਹਾਈ ਜਾਂਦੀ ਹੈ ਬੱਚਿਆਂ ਵਾਸਤੇ। ਜੋ ਵੀ ਅਸੀਂ ਬੱਚਿਆਂ ਨੂੰ ਰੂਲਸ ਦੱਸਦੇ ਹਾਂ ਉਹ ਰੂਲਸ ਦੇ ਬਾਰੇ ਸਾਨੂੰ ਪ੍ਰੋਪਰ ਰੀਜ਼ਨਿੰਗ ਔਰ ਐਕਸਪਲੇਨੇਸ਼ਨ ਦੇਣੀ ਚਾਹੀਦੀ ਹੈ। ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸਾਂ, ਅਮੈਰੀਕਾ ਦਾ ਸੀਨ ਹੈ ਕਿ ਇੱਕ ਫਾਦਰ, ਉਹਦੇ ਨਾਲ ਨਿੱਕਾ ਜਿਹਾ ਬੱਚਾ, ਔਰ ਇਹ ਬੱਚਾ ਉਹਦੇ ਨਾਲ ਉਂਗਲ ਲਗਾ ਕੇ ਜਾ ਰਿਹਾ ਸਟੇਟ ਤੋਂ ਦੂਜੀ ਸਟੇਟ ਤੱਕ ਦਾ ਇਲੈਕਟ੍ਰੀਸਿਟੀ ਪੋਲ ਦੀਆਂ ਵੱਡੀਆਂ ਵੱਡੀਆਂ ਤਾਰਾਂ ਜਾ ਰਹੀਆਂ ਨੇ। ਬੱਚਾ ਪੁੱਛਦਾ ਵਾਟ ਇਜ਼ ਦਿਸ, ਹਾਊ ਦਿਸ ਇਲੈਕਟ੍ਰੀਸਿਟੀ ਟਰੈਵਲਸ ਫਰੋਮ ਵਨ ਸਟੇਟ ਟੂ ਅਨਦਰ। ਤਾਂ ਫਾਦਰ ਕਹਿੰਦਾ ਆਈ ਐਕਚੁਲੀ ਡੋਂਟ ਨੋ, ਆਈ ਐਮ ਨੋਟ ਇਲੈਕਟ੍ਰੀਕਲ ਔਰ ਇਲੈਕਟ੍ਰੋਨਿਕਸ ਇੰਜੀਨੀਅਰ, ਵੈਨ ਯੂ ਵਿਲ ਸਟੱਡੀ ਯੂ ਵਿਲ ਕਮ ਟੂ ਨੋ। ਬੱਚਾ ਓਕੇ, ਹੋਰ ਅੱਗੇ ਜਾਂਦਾ, ਉਹ ਕਹਿੰਦਾ ਇਹ ਗਾਵਾਂ ਹਰੇ ਪੱਤੇ ਖਾਂਦੀਆਂ ਹਨ, ਇਹ ਚਿੱਟੇ ਦੁੱਧ 'ਚ ਕਿਵੇਂ ਕਨਵਰਟ ਹੋ ਜਾਂਦਾ? ਐਕਚੁਲੀ ਆਈ ਡੋਂਟ ਨੋ ਅਬਾਊਟ ਕਾਊਸ ਐਂਡ ਆਲ ਦੈਟ, ਸੋ ਯੂ ਹੈਵ ਟੂ ਸਟੱਡੀ ਔਰ ਯੂ ਵਿਲ ਲਰਨ। ਬੱਚਾ ਰੋਜ਼ ਰੋਜ਼ ਪੁੱਛਦਾ ਜਾਂਦਾ, ਇਹ ਵਿਅੰਗ ਦਾ ਸੀਨ ਬਣਾਇਆ ਹੋਇਆ ਸੀ, ਥੱਲੇ ਲਿਖਿਆ ਸੀ ਦਿਸ ਟਾਈਪ ਆਫ ਐਟੀਟਿਊਡ ਆਫ ਦਾ ਚਾਈਲਡ ਮਸਟ ਬੀ ਨਰਚਰਡ, ਇਫ ਯੂ ਡੋਂਟ ਰਿਪਲਾਈ ਐਂਡ ਇਫ ਯੂ ਸਪਰੈਸ ਹਿਸ ਦਿਸ ਕਾਇੰਡ ਆਫ ਕੁਸ਼ਚਨਿੰਗ ਇਨਕੁਇਜ਼ਿਟਿਵਨੈਸ ਜਿਹੜੀ ਉਹਦੀ ਹੈ, ਜੇਕਰ ਤੁਸੀਂ ਉਸਨੂੰ ਦਬਾ ਦਿੰਦੇ ਹੋ, ਉਸ ਹੈਬਿਟ ਨੂੰ ਐਨਕਰੇਜ ਨਹੀਂ ਕਰਦੇ ਹੋ, ਤਾਂ ਆਸਤਾ ਆਸਤਾ ਬੱਚਾ ਇਹ ਐਕਸੈਪਟ ਕਰ ਲੈਂਦਾ ਮੇਰੇ ਮਾਂ ਪਿਓ ਨੇ ਤਾਂ ਜਵਾਬ ਦੇਣਾ ਨਹੀਂ। ਬੱਚੇ ਦੀ ਮਾਪਿਆਂ ਦੇ ਨਾਲ ਰਿਲੇਸ਼ਨਸ਼ਿਪ ਖਤਮ ਹੋ ਜਾਂਦੀ ਹੈ। ਸਿਮੀਲਰਲੀ ਬੱਚਿਆਂ ਜਦੋਂ ਧਰਮ ਬਾਰੇ ਘਰ ਪੁੱਛਦਾ ਤਾਂ ਉਹਨੂੰ ਕਹਿੰਦਾ ਹੁਜਤ ਨਾ ਕਰ, ਧਰਮ ਮਾਨਣਾ ਚਾਹੀਏ, ਬਸ ਐਸੇ ਕਰੋ ਵੈਸੇ ਕਰੋ। ਇਸ ਕਰਕੇ ਬੱਚਿਆਂ ਦਾ ਧਰਮ ਵਿੱਚ ਵੀ ਇੰਟਰਸਟ ਖਤਮ ਹੋ ਜਾਂਦਾ, ਦੁਪਾਸੀ ਜਦੋਂ ਉਹਦਾ ਇੰਟਰਸਟ ਖਤਮ ਹੋ ਜਾਂਦਾ, ਉਹਦੀ ਨੌਲੇਜ ਲੈਣ ਦੀ ਭਾਵਨਾ ਖਤਮ ਹੋ ਜਾਂਦੀ ਹੈ, ਬੱਚਾ ਬਰਬਾਦ ਹੋ ਜਾਂਦਾ। ਦਿਸ ਟਾਈਪ ਆਫ ਐਟੀਟਿਊਡ ਆਫ ਦਾ ਚਾਈਲਡ ਮਸਟ ਬੀ ਨਰਚਰਡ, ਹਿਜ ਆਲ ਕੁਸ਼ਚਨਸ ਮਸਟ ਬੀ ਰਿਪਲਾਈਡ। ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸਾਂ, ਜੇ ਬੱਚਾ ਤੁਹਾਨੂੰ ਅੱਧੀ ਰਾਤੀ ਕਵੇ ਕਿ ਮੇਰੇ ਵਾਸਤੇ ਤਾਰਾ ਤੋੜ ਕੇ ਲਿਆਓ, ਔਰ ਉਹਦੀ ਡਿਮਾਂਡ ਇਸ ਈਡੀਅਮ ਦੇ ਮੁਤਾਬਕ ਵਾਕਈ ਜਸਟੀਫਾਈਡ ਹੈ, ਤਾਂ ਅੱਧੀ ਰਾਤੀ ਜੋ ਕੁਛ ਵੀ ਕਰ ਸਕਦੇ ਹੋ ਕਰੋ, ਉਹਦੇ ਵਾਸਤੇ ਤਾਰਾ ਰੂਪੀ ਉਹਦੀ ਮੰਗ ਤੋੜ ਕੇ ਲਿਆ ਕੇ ਪੂਰੀ ਕਰੋ। ਪਰ ਜੇਕਰ ਬੱਚਾ ਅੱਧੀ ਦਿਹਾੜ ਨੂੰ ਵੀ ਤੁਹਾਡੇ ਕੋਲ ਪੈਸੇ ਵੀ ਨੇ ਸਭ ਕੁਛ ਹੈ, ਔਰ ਉਹਦੀ ਮੰਗ ਜੇ ਜਸਟੀਫਾਈਡ ਨਹੀਂ ਹੈ, ਤਾਂ ਰੋ ਪਿੱਟ ਕੇ ਭਾਵੇਂ ਜ਼ਮੀਨ 'ਤੇ ਲੇਟ ਕੇ ਟੰਗਾਂ ਮਾਰਦਾ ਰਹੇ, ਕਦੇ ਉਹਦੀ ਮੰਗ ਨਾ ਮੰਨੋ। ਫਸਟ ਸਾਈਨ ਆਫ ਵਾਰਮ ਰਿਲੇਸ਼ਨਸ਼ਿਪ ਇਜ਼ ਤੁਹਾਡੀ ਐਬਸੈਂਸ ਵਿੱਚ ਵੀ ਬੱਚਾ ਤੁਹਾਡੇ ਮੋਰਲਸ ਨੂੰ ਔਰ ਐਥਿਕਸ ਨੂੰ ਲੈ ਲਵੇ। ਬੱਚੇ ਦੇ ਵਿੱਚ ਆਪਣੇ ਹਰ ਕਿਸਮ ਦੀ ਸੈਲਫ ਐਸਟੀਮ ਜਗਾਉਣੀ ਚਾਹੀਦੀ ਹੈ। ਅੱਜ ਕੱਲ੍ਹ ਦੀਆਂ ਮਾਵਾਂ ਬੱਚੇ ਨੂੰ ਬਦਾਮ ਅਤੇ ਦੇਸੀ ਘਿਓ ਅਤੇ ਦੁੱਧ ਅਤੇ ਖਵਾਉਂਦੀਆਂ ਰਹਿੰਦੀਆਂ, ਪਰ ਉਹਨਾਂ ਦੀ ਆਤਮਾ ਨੂੰ ਕੁਛ ਵੀ ਨਹੀਂ ਖਵਾਉਂਦੀਆਂ ਨੇ। ਇਸ ਕਰਕੇ ਉਹ ਡਮੀ ਐਸੇ ਵਾਲੇ ਬਣ ਜਾਂਦੇ ਨੇ ਜਿਸ ਤਰੀਕੇ ਦੀ ਉਹ WWF ਵਾਲੀ ਰੈਸਲਿੰਗ। ਦੈਟਸ ਵਾਈ ਦੇ ਲਾਈਕ ਪਿਸਟਲ, ਦੇ ਲਾਈਕ ਵੈਪਨਸ, ਦੇ ਲਾਈਕ ਬੋਕਸਿੰਗ। ਜਿਸ ਨਿੱਕੇ ਬੱਚੇ ਨੂੰ ਦੇਖ ਲਵੋ, ਮੈਂ ਤਾਂ ਰੀਸੈਂਟਲੀ ਇਹ ਸਾਈਨ ਦੇਖ ਕੇ ਮੈਂ ਹੈਰਾਨ ਰਹਿ ਗਿਆ। ਤੁਸੀਂ ਸਭ ਜਾਣਦੇ ਹੋ UNO ਦੀ ਬਿਲਡਿੰਗ ਦੇ ਬਾਹਰ ਲੰਬੀ ਜਿਹੀ ਇੱਕ ਪਿਸਤੌਲ ਬਣਾਈ ਹੈ, ਤੁਹਾਡੇ 'ਚੋਂ ਸਭ ਨੇ ਦੇਖਿਆ ਹੋਣਾ। ਮੈਂ ਰੀਸੈਂਟਲੀ ਦੇਖਿਆ, ਭਾਵੇਂ ਕਿੰਨੇ ਸਾਲਾਂ ਤੋਂ ਮੈਂ ਅਮਰੀਕਾ ਰਹਿੰਦਾ ਸਾਂ, ਪਰ ਮੈਂ ਸ਼ਾਇਦ ਇਸ ਐਂਗਲ ਤੋਂ ਨਹੀਂ ਦੇਖਿਆ, ਜਾਂ ਸ਼ਾਇਦ ਪਹਿਲਾਂ ਨਹੀਂ ਹੋਣਾ। ਆਈ ਵਾਸ ਸ਼ੌਕਡ ਟੂ ਸੀ ਦੈਟ ਇੰਨੀ ਲੰਬੀ ਪਿਸਤੌਲ ਬਣਾਈ ਹੋਈ ਹੈ, ਔਰ ਉਹਦੀ ਜਿਹੜੀ ਦੁਨਾਲੀ ਹੈ ਉਹਦੇ ਉੱਤੇ ਪਰਾਂਦੀ ਬੰਨ੍ਹ ਕੇ ਕਾਟਾ ਮਾਰਿਆ ਹੋਇਆ। ਮੈਸੇਜ, ਆਪਣੇ ਬੱਚੇ ਨੂੰ ਨਾ ਲੜਾਈ ਵਾਲੇ ਟੋਇਜ਼ ਲਿਆ ਕੇ ਨਾ ਦਿਓ। ਆਪਣੇ ਬੱਚੇ ਨੂੰ ਇਹ ਰੈਸਲਿੰਗ ਔਰ ਬੋਕਸਿੰਗ ਦੀਆਂ ਚੀਜ਼ਾਂ ਲਿਆ ਕੇ ਨਾ ਦਿਓ, ਕਿਉਂਕਿ ਇਹਦੀ ਬਿਰਤੀ ਲੜਾਈ ਵਾਲੀ ਬਣਦੀ ਜਾਏਗੀ। ਮਾਂ ਪਿਓ 'ਚੋਂ ਕੰਪੀਟੈਂਟ ਪਾਵਰਫੁਲ ਮਾਡਲ ਨੂੰ ਇਮੀਟੇਟ ਕਰਦਾ ਬੱਚਾ। ਜਿਹੜੇ ਮਾਂ ਪਿਓ ਲੜਦੇ ਰਹਿੰਦੇ ਨੇ ਉਹਨਾਂ 'ਚੋਂ ਦੇਖਦਾ ਕਿ ਹਰ ਵੇਲੇ ਜਿਸਕੀ ਲਾਠੀ ਉਸੀ ਕੀ ਭੈਂਸ, ਮੇਰੀ ਮਾਂ ਕੈਸੇ ਜੀਤੀ, ਮੇਰਾ ਬਾਪ ਕੈਸੇ ਜੀਤਾ, ਉਹਦੇ 'ਚੋਂ ਨਾ ਸਿਰਫ ਪਾਵਰਫੁਲ ਜਿਸਕੀ ਲਾਠੀ ਉਸੀ ਕੀ ਭੈਂਸ ਵਾਲਾ ਨਾ ਪੁਆਇੰਟ ਬੱਚਾ ਗੈਦਰ ਕਰ ਲੈਂਦਾ। ਇਸ ਕਰਕੇ ਮਾਂ ਪਿਓ ਨੂੰ ਚਾਹੀਦਾ ਕਿ ਭਾਵੇਂ ਘਰ ਦੀ ਛੱਤ ਕਿਉਂ ਨਾ ਢਹਿ ਪਵੇ, ਲੇਕਿਨ ਬੱਚੇ ਦੇ ਸਾਹਮਣੇ ਉਹਨਾਂ ਦਾ ਬਿਹੇਵੀਅਰ ਬੜਾ ਸਖਤ ਜ਼ਰੂਰੀ ਹੈ ਕਿ ਬੱਚਾ ਸਾਡਾ ਨੈਗੇਟਿਵ ਲੈ ਜਾਏਗਾ। ਪਰ ਆਸਤਾ ਆਸਤਾ ਪਤਾ ਲੱਗੇਗਾ, ਜੇ ਬੱਚਾ ਹਰ ਵੇਲੇ ਸਾਡੇ ਨੇੜੇ ਰਹਿੰਦਾ ਤਾਂ ਮਾਂ ਪਿਓ ਸੁਧਰ ਜਾਣਗੇ ਨਾ। ਜੇ ਮਾਂ ਪਿਓ ਆਪਸ ਵਿੱਚ ਲੜਦੇ ਰਹਿੰਦੇ ਨੇ ਤਾਂ ਬੱਚਾ ਵੀ ਵਿਚਾਰਾ ਵੈਸੀ ਪਰਸਨੈਲਿਟੀ ਬਣ ਜਾਂਦਾ। ਨੈਕਸਟ ਪੁਆਇੰਟ ਸੀ, ਬੱਚੇ ਨੂੰ ਅਸੀਂ ਉਹਦੀ ਕਿਸੇ ਵੀ ਗਲਤੀ ਦੇ ਅਗੇਂਸਟ ਪਨਿਸ਼ ਨਾ ਕਰੀਏ, ਬੜੇ ਪਿਆਰ ਦੇ ਨਾਲ ਉਸਨੂੰ ਵਾਰਮਥ ਵਿੱਚ ਲੈ ਕੇ, ਗਲਬਖਸ਼ ਵਿੱਚ ਲੈ ਕੇ ਉਸਨੂੰ ਪਿਆਰ ਨਾਲ ਸਮਝਾਈਏ ਕਿ ਬੇਟਾ ਬੱਚਾ ਜੇ ਫਿਊਚਰ ਵਿੱਚ ਇੰਝ ਗਲਤੀ ਹੋਏਗੀ ਤੁਹਾਡਾ ਨੁਕਸਾਨ ਹੋ ਜਾਏਗਾ। ਤੁਸੀਂ ਕਿਸੇ ਬੱਚੇ ਦੇ ਨਾਲ ਜੇ ਲੜਾਈ ਹੋ ਗਈ ਸੀ, ਬਦਲਾ ਲੈਣ ਵਾਸਤੇ ਦੋ ਕਸੂਨ ਉਹਨੂੰ ਮਾਰ ਆਏ ਸੀ, ਉਹਨੂੰ ਗਾਲਾਂ ਕੱਢ ਆਇਓ, ਉਹਦੀ ਚੀਜ਼ ਚੁੱਕ ਕੇ ਲਾਇਓ, ਇੰਝ ਨਹੀਂ ਕਰੀਦਾ, ਫਿਰ ਤੁਹਾਨੂੰ ਮਾੜੀ ਆਦਤ ਪੈ ਜਾਏਗੀ ਪਿਆਰ ਨਾਲ। ਪਰ ਜੇ ਗੁੱਸੇ ਦੇ ਨਾਲ ਕਰਾਂਗੇ ਤਾਂ ਬੱਚਾ ਇਹ ਬਿਲਕੁਲ ਨਹੀਂ ਸਮਝੇਗਾ। ਸੋ ਵਟ ਵੀ ਹੈਵ ਟੂ ਡੂ, ਸਾਨੂੰ ਸਕੋਲਡਿੰਗ, ਕ੍ਰਿਟੀਸਾਈਜ਼ਿੰਗ, ਉਸਦੀ ਉਹਦੇ ਨਾਲ ਫਿਜ਼ੀਕਲ ਫੋਰਸ ਬਿਲਕੁਲ ਯੂਜ਼ ਨਹੀਂ ਕਰਨੀ ਹੈ। ਇਸੇ ਕਰਕੇ ਅਮੈਰੀਕਾ 'ਚ ਅੱਜ ਲਾਅ ਬਣਿਆ ਹੋਇਆ ਕਿ ਬੱਚੇ ਵੱਲ ਅੱਖਾਂ ਕੱਢ ਕੇ ਨਾ ਪਾਓ, ਬੱਚੇ ਨੂੰ ਮਾਰੋ ਨਹੀਂ। ਬੱਚੇ ਦੀ ਮੋਰਲ ਡਿਵੈਲਪਮੈਂਟ ਲਈ ਜੋ ਪੁਆਇੰਟਸ ਕੰਮ ਕਰਦੇ ਨੇ, ਪਹਿਲਾ ਪੁਆਇੰਟ ਕੰਮ ਕਰਦਾ ਫੈਮਲੀ। ਜਿਹੜੀਆਂ ਮਾਵਾਂ, ਜਿਹੜੀਆਂ ਕੁੜੀਆਂ ਅੱਜ ਪੜ੍ਹਾਈਆਂ ਜਾ ਰਹੀਆਂ ਆਪਣੇ ਪੇਕਿਆਂ ਵੱਲੋਂ, ਜਿਹੜੀਆਂ ਬਾਰ ਬਾਰ ਸਵੇਰੇ ਉੱਠਣ ਹੋਰ ਸਰ, ਜਿਹੜੀਆਂ ਪੇਕੇ ਵਾਲੇ ਫੋਨ ਕਰਦੇ ਨਾ ਕੁੜੀਆਂ ਨੂੰ, ਉਹਨਾਂ ਦੇ ਘਰ ਵਸਦੇ ਨਹੀਂ ਜੇ, ਦੇ ਆਰ ਆਲਵੇਜ਼ ਅਪਸੈਟ। ਪਰ ਜਿਹੜੀਆਂ ਘਰੋਂ ਡੋਲੀ ਤੁਰਨ ਤੋਂ ਹੀ ਪਹਿਲਾਂ ਸਿਖਾਉਣ, ਮੈਂ ਵੀ ਤੇਰੀ ਹੈਲਪ ਰੋਜ਼ ਕਰਾਂਗੀ ਫੋਨ 'ਤੇ, ਅਤੇ ਨਾਲ ਤੂੰ ਦੇਖ ਸਿੱਧੇ ਊਂਠ ਦੀ ਕਰਵਟ ਨੂੰ ਸਿੱਧਾ ਕਦੇ ਬਹਿਣ ਹੀ ਨਹੀਂ ਦੇਣਾ, ਕਦੋਂ ਤੱਕ, ਜਦੋਂ ਤੱਕ ਸੱਸ ਤੋਂ ਵੱਖ ਨਾ ਹੋ ਜਾਏ। ਪਰ ਸੱਸ ਨਾਲ ਵੱਖ ਹੋ ਗਏ ਤਾਂ ਕੀ ਹੋਇਆ, ਤੁਹਾਡਾ ਬੱਚਾ ਨਾ ਤੁਹਾਡੇ ਕੋਲੋਂ ਤਾਂ ਸਭ ਕੁਛ ਪ੍ਰਾਪਤ ਨਹੀਂ ਕਰ ਸਕੇਗਾ, ਪਰ ਦਾਦੀ, ਦਾਦਾ, ਨਾਨਾ, ਨਾਨੀ, ਮਾਂ ਪਿਓ, ਭੈਣ ਭਰਾ, ਦੇਰ ਦਰਾਣੀ, ਜਿਠਾਣੀ, ਭੂਆ, ਚਾਚੀ, ਤਾਈ, ਇਹ ਸਾਰੇ ਜਿਤਨੇ ਰਿਸ਼ਤੇਦਾਰ ਇਕੱਠੇ ਰਹਿੰਦੇ ਨੇ ਨਾ, ਉਹਨਾਂ ਦੇ ਬੱਚੇ ਬੜੀ ਸ਼ੇਅਰਿੰਗ ਸਿੱਖ ਜਾਂਦੇ ਨੇ, ਉਹਨਾਂ ਦੇ ਬੱਚੇ ਬੜੇ ਕਿਸਮਾਂ ਦੀ ਬੋਲੀ ਸਿੱਖ ਜਾਂਦੇ ਨੇ, ਉਹਨਾਂ ਦੇ ਬੱਚੇ ਹਰ ਕਿਸਮ ਦੇ ਏਜ ਗਰੁੱਪ ਦੇ ਦੁੱਖ ਦਰਦ ਹਾਸੇ ਖੇਡੇ ਸਿੱਖ ਜਾਂਦੇ ਨੇ, ਉਹਨਾਂ ਨੂੰ ਲੈਣਾ ਦੇਣਾ, ਉੱਠਣਾ ਬੈਠਣਾ, ਉੱਥੇ ਹੀ ਸੋਣਾ, ਉੱਥੇ ਹੀ ਖਾਣਾ, ਸ਼ੇਅਰਿੰਗ ਸਮਝ ਆ ਜਾਂਦੀ ਹੈ। ਇਸ ਕਰਕੇ ਵੱਖਵਾਦ ਵਿੱਚ ਕੁਛ ਨਹੀਂ ਪਿਆ। ਫੈਮਿਲੀ ਲੇਜ਼ ਦਾ ਫਾਊਂਡੇਸ਼ਨ, ਜੁਆਇੰਟ ਫੈਮਿਲੀ ਸਿਸਟਮ ਇਜ਼ ਵੈਰੀ ਗੁੱਡ। ਸਕੂਲ ਪੀਅਰਸ ਦਾ ਫਾਊਂਡੇਸ਼ਨ, ਸਕੂਲ ਸਾਡੇ ਬੱਚੇ ਦਾ ਚੰਗਾ ਹੋਣਾ ਚਾਹੀਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਅਸੀਂ ਬੱਚੇ ਦਿਮਾਗ 'ਚ ਪਾਈਏ ਨਾ ਨਾ ਮੇਰਾ ਬੱਚਾ ਤਾਂ ਬੜਾ ਕਮਜ਼ੋਰ ਹੈ ਅਤੇ ਸਿਰਫ ਏਅਰ ਕੰਡੀਸ਼ਨ ਸਕੂਲ 'ਚ ਪੜ੍ਹਦਾ, ਮੇਰਾ ਬੱਚਾ ਬੜਾ ਕਮਜ਼ੋਰ ਹੈ ਅਤੇ ਸਿਰਫ ਦੇਸੀ ਘਿਓ ਦੀ ਚੂਰੀ ਖਾਂਦਾ। ਜਦੋਂ ਇਸ ਕਿਸਮ ਦੀ ਅਸੀਂ ਸਾਰਾ ਕੁਛ ਪਾਈ ਜਾਂਦੇ ਹਾਂ ਨਾ, ਤਾਂ ਗਲਤ ਮਲਤ ਕਰ ਦਿੰਦੇ ਹਾਂ। ਬੱਚੇ ਨੂੰ ਚੰਗੇ ਸਕੂਲ 'ਚ ਪੜ੍ਹਾਈਏ, ਆਪਣਾ ਕੀਮਤੀ ਪੈਸਾ ਨਿਕੰਮੀਆਂ ਰੀਤ ਰਿਵਾਜ਼ 'ਚ ਖਰਚ ਕਰਨ ਦੀ ਬਜਾਏ ਬੱਚੇ ਉੱਤੇ ਮੈਕਸੀਮਮ ਇਨਵੈਸਟ ਕਰੀਏ। ਆਪਣਾ ਕੀਮਤੀ ਪੈਸਾ ਦੁਨਿਆਵੀ ਰੀਤ ਰਿਵਾਜ਼ ਅਤੇ ਆਏ ਦਿਨ ਲੰਗਰ ਲਾ ਕੇ ਔਰ ਜਲੂਸ ਕੱਢ ਕੇ ਔਰ ਸੇਬ ਵਰਤਾ ਕੇ ਔਰ ਕੇਲੇ ਔਰ ਪ੍ਰਸ਼ਾਦੇ ਔਰ ਪੂੜੀਆਂ ਛੋਲੇ ਸੁੱਟ ਸੁੱਟ ਕੇ ਵਰਤਾਉਣ ਦੀ ਬਜਾਏ ਨਾ, ਆਪਣੇ ਬੱਚੇ ਦੀ ਚੰਗੀ ਐਜੂਕੇਸ਼ਨ ਅਤੇ ਆਪਣੇ ਪੜੋਸੀ ਦੇ ਅਤੇ ਦੁਨੀਆ 'ਚ ਜੋ ਗਰੀਬ ਮਿਲਦਾ ਉਹਨਾਂ ਦੇ ਉੱਤੇ ਇਨਵੈਸਟ ਕਰਿਆ ਕਰੀਏ। ਰਿਲੀਜਨ ਪਲੇਜ਼ ਵੈਰੀ ਇੰਪੋਰਟੈਂਟ ਰੋਲ ਫੋਰ ਦਾ ਚਾਈਲਡ, ਪਰ ਅਸੀਂ ਰਿਲੀਜਨ 'ਚੋਂ ਉਸਨੂੰ ਮੈਸੇਜ ਨਹੀਂ ਦੇ ਪਾਉਂਦੇ ਹਾਂ, ਕਿਉਂਕਿ ਅਸੀਂ ਆਪ ਰਿਚੁਅਲਿਸਟਿਕ ਗੇਮ ਸਿੱਖਦੇ ਰਹਿੰਦੇ ਹਾਂ, ਜਿਹਦੇ ਕਾਰਨ ਉਹ ਸਾਡਾ ਬੱਚਾ ਅੱਗੇ ਹੋ ਕੇ ਵੈਸਾ ਜੀਵਨ ਨਹੀਂ ਜੀ ਸਕਦਾ ਕਿ ਉਸਨੂੰ ਨਾਲ ਹੋਵੰਦਾ ਲੈਣਾ ਸਕੰਦਾ ਵਾਲਾ ਜੀਵਨ ਸਮਝ ਨਹੀਂ ਆਇਆ। ਜੇ ਪ੍ਰੋਪਰ ਢੰਗ ਨਾਲ ਸਮਝ ਆ ਜਾਏਗਾ ਤਾਂ ਕੀ ਹੋਏਗਾ, ਨਾਲ ਹੋਵੰਦਾ ਲੈਣਾ ਸਕੰਦਾ, ਪਰ ਜੇ ਸਮਝ ਨਹੀਂ ਆਇਆ ਸੁਆਉ ਨਾ ਜਾਣਾ ਮੂੜਾ, ਮੂੜਾ ਕਹਿੰਦੇ ਨੇ ਮੂਰਖ, ਉਸਨੂੰ ਇਹ ਸਵਾਦ ਨਹੀਂ ਪਤਾ, ਸਾਨੂੰ ਨਹੀਂ ਪਤਾ, ਇਸ ਕਰਕੇ ਬੱਚੇ ਨੂੰ ਵੀ ਨਹੀਂ ਪਤਾ। ਅਸੀਂ ਕਿਸ ਤਰ੍ਹਾਂ ਬਣ ਗਿਆ ਉਸੇ ਮਨੁੱਖ ਵਾਂਗੂ, ਜਿਸ ਤਰ੍ਹਾਂ ਇੱਕ ਬੰਦਾ ਜਾ ਕੇ ਕਹਿੰਦਾ ਉਹ ਤੁਸੀਂ ਮੱਝ ਦੇ ਸਪੈਸ਼ਲਿਸਟ ਹੋ, ਮੇਰੀ ਮੱਝ ਬੜੀ ਬਿਮਾਰ ਹੈ, ਮੈਂ ਕੀ ਕਰਾਂ। ਇਹ ਤੂੰ ਟੀਕਾ ਲੈ ਜਾ ਆਪਣੀ ਮੱਝ ਨੂੰ ਲਾ ਦੇ। ਉਹਨੇ ਜਾ ਕੇ ਮੱਝ ਨੂੰ ਲਗਾਇਆ, ਉਹਦੀ ਮੱਝ ਮਰ ਗਈ। ਉਹ ਦੌੜ ਕੇ ਵਾਪਸ ਆਇਆ, ਜੀ ਮੇਰੀ ਮੱਝ ਮਰ ਗਈ ਹੈ। ਕਹਿੰਦਾ ਅੱਛਾ, ਮੇਰੀ ਵੀ ਮਰ ਗਈ ਸੀ। ਇਸ ਕਿਸਮ ਦੇ ਮਾਂ ਪਿਓ ਅਸੀਂ ਬਣੇ ਹੋਏ ਹਾਂ, ਜੈਸੇ ਅਸੀਂ ਹਾਂ, ਆਪਣੀਆਂ ਮੱਝਾਂ ਅਸੀਂ ਮਾਰ ਰਹੀਆਂ, ਹੁਣ ਬੱਚਿਆਂ ਦੀਆਂ ਮਾਰੀ ਜਾ ਰਹੇ ਹਾਂ। ਮੈਂ ਤੁਹਾਡੇ ਨਾਲ ਨੈਗੇਟਿਵਸ ਡਿਸਕਸ ਕਰਦਾ ਕਰਦਾ ਬੜੀ ਫਾਸਟ ਮੈਂ ਨਾ ਸੋਲੂਸ਼ਨਸ ਵੀ ਡਿਸਕਸ ਕਰਦਾ ਜਾ ਰਿਹਾ। ਹੁਣ ਤੁਹਾਡੀ ਗ੍ਰੈਸਪਿੰਗ 'ਤੇ ਹੈ ਕਿ ਤੁਸੀਂ ਇਸ ਨੂੰ ਕਿੰਨੀ ਜਲਦੀ ਅਚੀਵ ਕਰਦੇ ਹੋ, ਤੁਹਾਡੀ ਲਿਸਨਿੰਗ 'ਤੇ ਹੈ, ਤੁਹਾਡੀ ਰਿਸੈਪਟਿਵਿਟੀ 'ਤੇ ਹੈ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ, ਕਿਉਂਕਿ ਸਾਡੇ ਕੋਲ ਟਾਈਮ ਥੋੜ੍ਹਾ, ਵਰਨਾ ਮੈਂ ਇਹਦੀ ਬੜੀ ਡਿਟੇਲ 'ਚ ਜਾ ਸਕਦਾ, ਪਰ ਸਿਆਣੇ ਨੂੰ ਇਸ਼ਾਰਾ ਕਾਫੀ। ਤੁਸੀਂ ਇਹ ਸਮਝਣ ਦਾ ਯਤਨ ਕਰੋ ਕਿ ਅਸੀਂ ਹਰ ਅੰਗਲ ਤੋਂ ਕਹਿ ਰਹੇ ਹਾਂ ਕਿ ਅਸੀਂ ਮੂਰਖ ਨਾ ਹੋ ਜਾਈਏ, ਲੇਕਿਨ ਮਾਇਆ ਮਦ ਮਾਤਾ ਹੋਛੀ ਬਾਤਾਂ ਮਿਲਣ ਨਾ ਜਾਈ ਭਰਮ ਤੜਾ, ਅਸੀਂ ਇਸ ਗੇਮ ਵਿੱਚ ਫਸ ਗਏ ਹਾਂ ਨਾ, ਮਾਇਆ ਮਦ ਮਾਤਾ ਫਸੇ ਹੋਏ ਹਾਂ। ਹਰ ਮਨੁੱਖ ਅਮੀਰ ਬਣਨਾ ਚਾਹੁੰਦਾ, ਹਰ ਮਨੁੱਖ ਦੀ ਭੱਜ ਦੌੜ ਅਮੀਰੀ ਤੱਕ ਹੈ, ਪਰ ਜੇ ਜਾਗ ਕੇ ਹੋਵੇ ਤਾਂ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ। ਪਰ ਮੈਂ ਇਸ ਗੱਲ ਦੇ ਤੱਥ 'ਤੇ ਪਹੁੰਚਿਆ ਕਿ ਜਿਤਨੇ ਮਰਜ਼ੀ ਗਰੀਬ ਹੋਈਏ, ਜੇਕਰ ਗਰੀਬ ਹੋਈਏ ਤਾਂ ਆਪਣੇ ਬੱਚੇ ਨੂੰ ਦੂਜਿਆਂ ਦੀ ਰੇਸ ਵਿੱਚ ਲੋਨ ਲੈ ਕੇ ਵੀ ਉਸ ਤਰੀਕੇ ਦੀਆਂ ਗੇਮਾਂ 'ਚ ਨਾ ਪਈਏ, ਰੈਟ ਰੇਸ 'ਚ। ਬੱਚੇ ਨੂੰ ਆਪਣਾ ਢਿੱਡ ਕੱਢ ਕੇ ਸਾਫ਼ ਦੱਸ ਦਈਏ ਕਿ ਅਸੀਂ ਇਤਨੇ ਦੇ ਵਰਥ ਹਾਂ, ਬਸ ਇਸ ਤੋਂ ਜ਼ਿਆਦਾ ਨਹੀਂ ਕੁਛ ਕਰ ਸਕਦੇ ਹਾਂ, ਫਾਲਤੂ ਸ਼ੋਅ ਆਫ ਨਾ ਕਰੀਏ। ਪਰ ਜੇਕਰ ਅਸੀਂ ਅਮੀਰ ਹਾਂ ਤਾਂ ਸਾਡੇ ਬੱਚੇ ਨੂੰ ਸਾਡੀ ਸਾਰੀ ਅਮੀਰੀ ਬਾਰੇ ਨਹੀਂ ਪਤਾ ਹੋਣਾ ਚਾਹੀਦਾ। ਸਾਡੇ ਸਾਰੇ ਸ਼ੋਅ ਆਫ ਜਿਤਨੇ ਵੀ ਨੇ ਉਹਨਾਂ ਤੋਂ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਬਹੁਤ ਅਮੀਰ ਹਾਂ, ਅਤੇ ਬੱਚੇ ਨੂੰ ਟ੍ਰਾਂਸਫਾਰਮ ਕਰਨਾ ਨਹੀਂ ਆਉਂਦਾ, ਬੱਚਾ ਉਸ ਅਮੀਰੀ ਨੂੰ ਮਿਸਯੂਜ਼ ਕਰਦਾ। ਇਸ ਕਰਕੇ ਬਹੁਤੀ ਅਮੀਰੀ ਖਤਰਨਾਕ ਹੈ, ਪਰ ਜੇ ਮੋਤੀ ਤਾਂ ਮੰਦਰ ਉਸਨੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤਨਾ ਆਵੇ ਨਾਉ ਵਾਲਾ ਜੀਵਨ ਅਸੀਂ ਜੀ ਸਕਦੇ ਹਾਂ। ਜੇ ਨਾ ਜੀਵਿਆ ਤਾਂ ਕੀ ਹੋਏਗਾ, ਹਰ ਬਿਨ ਜੀਓ ਜਲ ਬਲ ਜਾਉ, ਜੇ ਉਹਦੇ ਬਿਨਾਂ ਜੀਆਂਗਾ ਮੈਂ ਜਲ ਬਲ ਜਾਵਾਂਗਾ। ਕਿੱਥੋਂ ਪਤਾ ਲੱਗਾ, ਮੈਂ ਆਪਣਾ ਗੁਰਪੂਛ ਦੇਖਿਆ, ਅਵਰ ਨਾ ਹੀ ਥਾਉ, ਨਾਉ ਦੇਰ ਇਜ਼ ਨੋ ਵੇ ਨੋ ਪਲੇਸ ਜਹਾਂ ਹਮ ਜੀ ਸਕੇ ਸੁਖੀ ਆਰਾਮ ਸੇ, ਨਰਕ ਹੀ ਨਰਕ ਮਿਲੇਗਾ ਸਭ ਜਗ੍ਹਾ, ਜਹਾਂ ਮਰਜ਼ੀ ਚਲੇ ਜਾਓ। ਨੈਕਸਟ ਆਉਂਦਾ ਕਪਲਸ, ਕਹੋ ਨਾਨਕ ਗੁਰਬਿਨ ਨਾਹੀਂ ਸੂਜੈ, ਹਰ ਸਾਜਨ ਸਭ ਕੇ ਨਿਕਟ ਖੜਾ, ਹਰ ਸਾਜਨ ਸਭ ਕੇ ਨਿਕਟ ਖੜਾ, ਔਰ ਪਤੀ ਪਤਨੀ ਕੋ ਮਾਲੂਮ ਹੀ ਨਹੀਂ ਹੈ। ਪਤੀ ਗੁਰਦੁਆਰੇ ਜਾ ਕੇ ਸੇਵਾ ਕਰਕੇ ਤਾਂ ਬਾਲਟੀ ਚੁੱਕ ਸਕਦਾ ਹੈ, ਝਾੜੂ ਮਾਰ ਸਕਦਾ ਹੈ, ਪੋਚਾ ਮਾਰ ਸਕਦਾ ਹੈ, ਲੰਗਰ ਵਰਤਾ ਸਕਦਾ ਹੈ, ਪਰ ਘਰ ਆਉਣ ਸਾਰ ਕਹਿੰਦਾ ਮੇਰੀ ਰੋਟੀ ਇੱਥੇ ਪਾ ਕੇ ਦੇ, ਮੈਂ ਅਖਬਾਰ ਪੜ੍ਹ ਰਿਹਾ ਵਾਂ ਤੂੰ ਬੱਚੇ ਸਾਂਭ, ਮੈਂ ਗੁਟਕਾ ਪੜ੍ਹ ਰਿਹਾ ਤੂੰ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਛੋੜ ਕੇ ਆ। ਇਹ ਜਿਤਨੇ ਕਿਸਮ ਦੀ ਹੈ ਇਹਨੂੰ ਨਾਲ ਹੀ ਲੈ ਲੈਣਾ। ਜੇ ਮੈਂ ਪਤੀ ਉੱਤੇ ਟੁਕਾ ਰਿਹਾ ਤਾਂ ਕਈ ਪਤਨੀਆਂ ਵੀ ਇੰਝ ਕਰਦੀਆਂ ਨੇ, ਮੈਂ ਤਾਂ ਚੱਲੀ ਹਾਂ ਗੁਰਦੁਆਰੇ, ਤੁਸੀਂ ਪੈਰ ਰੁਲੋ। ਜਿਹੜੀਆਂ ਆਪਣੀ ਸੱਸ ਨੂੰ, ਆਪਣੇ ਘਰ ਦੇ ਬਜ਼ੁਰਗਾਂ ਨੂੰ ਇਹ ਛੋੜ ਕੇ ਗੁਰਦੁਆਰੇ ਟੁਰ ਜਾਂਦੇ ਜਾਂ ਜਾਂਦੀਆਂ ਨੇ, ਉਹ ਰੱਬ ਸਾਜਨ ਸਭ ਕੇ ਨਿਕਟ ਖੜਾ ਤਾਂ ਸਮਝ ਹੀ ਨਹੀਂ ਆਇਆ। ਨਾਓ ਰੀਅਲ ਕਪਲਸ ਵੀ ਹੈਵ ਟੂ ਅੰਡਰਸਟੈਂਡ, ਲੈਟ ਅਸ ਬੀ ਏ ਗੁੱਡ ਪੈਲਸ। ਅਮੈਰੀਕਾ ਕਹਿੰਦੇ ਨੇ ਬੱਡੀ ਪੈਲਸ, ਗੁੱਡ ਫਰੈਂਡਸ। ਇਹਦੇ ਬਾਰੇ ਕੁਛ ਸੋਲੂਸ਼ਨਸ ਸਮਝ ਆਏ ਨੇ, ਜੋ ਦੂਰੀ ਆ ਉਹ ਸਭ ਨਾਲ ਵਾਪਰ ਰਹੀ ਆ। ਜੋ ਘਰ ਘਰ ਭਾਂਡੇ ਖੜਕਦੇ ਨੇ, ਪਤੀ ਪਤਨੀ ਦੇ ਝਗੜੇ ਹੁੰਦੇ ਨੇ, ਉਹ ਸਭ ਨੂੰ ਪਤਾ ਨੇ, ਨੋ ਵਨ ਇਜ਼ ਹੈਪੀ। ਅਤੇ ਅਸੀਂ ਜ਼ਬਰਦਸਤੀ ਕਹੀ ਜਾ ਰਿਹਾ, ਨਹੀਂ ਉਹ ਕੁੜੀ ਦਾ ਵਿਆਹ ਹੋ ਗਿਆ, ਉਹਦਾ ਹੋ ਗਿਆ, ਉਹਦਾ ਹੋ ਗਿਆ, ਉਹ ਸਾਰੀਆਂ ਵਿਚਾਰੀਆਂ ਬਰਬਾਦ ਹੋ ਰਹੀਆਂ, ਉਹਨਾਂ ਦੀ ਕਿਹੜੇ ਭਾਅ ਵਿਕਰੀ ਆ ਪਤਾ ਨਹੀਂ ਹੈ। ਇਸ ਕਰਕੇ ਸਾਡੀ ਬੇਟੀ ਦਾ ਵੀ ਜਲਦੀ ਕਰੋ, ਕੋਈ ਜ਼ਰੂਰੀ ਨਹੀਂ ਹੈ। ਬੇਟੀਆਂ ਨੂੰ ਅਸੀਂ ਮਾਈ ਭਾਗੋ ਬਣਾ ਸਕਦੇ ਹਾਂ, ਬੇਟੀਆਂ ਨੂੰ ਅਸੀਂ ਮਾਤਾ ਗੁਜਰੀ ਬਣਾ ਸਕਦੇ ਹਾਂ, ਰੋਲ ਮਾਡਲ ਬਣਾ ਸਕਦੇ ਹਾਂ, ਬੇਟੀਆਂ ਨੂੰ ਅਸੀਂ ਮਦਰ ਟਰੀਸਾ ਬਣਾ ਸਕਦੇ ਹਾਂ, ਕੁਛ ਵੀ ਬਣਾ ਲਓ, ਜ਼ਬਰਦਸਤੀ ਕੋਈ ਜ਼ਰੂਰੀ ਨਹੀਂ ਹੈ। ਕਿਸੇ ਡਾਕਟਰ ਨੇ ਸਾਨੂੰ ਟੀਕਾ ਨਹੀਂ ਲਾਇਆ ਕਿ ਜੇ ਤੁਹਾਡੀ ਬੇਟੀ ਦਾ ਢੰਗ ਦਾ ਸਪਾਊਸ ਨਹੀਂ ਮਿਲਦਾ ਤਾਂ ਵੀ ਉਸ ਨੂੰ ਕਿਸੇ ਤਰ੍ਹਾਂ ਟੰਗ ਦਿਓ। ਜ਼ਬਰਦਸਤੀ ਜੇ ਨਹੀਂ ਹੋ ਰਿਹਾ ਤਾਂ ਜ਼ਿਆਦਾ ਦਾਜ ਦਾ ਲਾਲਚ ਦੇ ਕੇ ਟੰਗ ਦਿਓ। ਉਹ ਜ਼ਿੰਮੇਦਾਰਨੀ ਨੂੰ ਕਦੀ ਦੇਖਿਆ? ਜ਼ਿੰਮੇਦਾਰਨੀ ਘਰ ਆਉਂਦੀ ਹੈ ਨਾ, ਅਸੀਂ ਉਹਨੂੰ ਕਹਿੰਦੇ ਹਾਂ ਤੂੰ ਇਹ ਸਾਰੀ ਸਫਾਈ ਕਰ ਲਈ ਨਾ, ਅੱਛਾ ਇਹ ਨਾ ਥੋੜ੍ਹਾ ਐਕਸਟਰਾ ਕਲਮ ਆਰੇ ਘਰ ਕੁਛ ਲੋਕ ਜ਼ਿਆਦਾ ਆ ਗਏ ਅਤੇ ਪਾਰਟੀ ਦੀ, ਇਹ ਥੋੜ੍ਹਾ ਕੂੜਾ ਆ ਸੀ ਉਠਾ ਕੇ ਲੈ ਜਾ। ਮੈਂ ਕੈਸੇ ਲੈ ਜਾਊਂ, ਮੇਰੇ ਪਾਸ ਇਤਨੇ ਕੰਮ ਹੈ। ਨਹੀਂ ਅੱਛਾ ਮੈਂ ਤੇਰੇ ਕੋਲ ਸਾਥ ਮੈਂ 10 ਰੁਪਏ ਔਰ ਦੂੰਗੀ, ਇਹ ਲੈ ਜਾ। ਸਾਡੀਆਂ ਧੀਆਂ ਇਹ 'ਚ ਨੇ, ਕੂੜੇ ਦੀ ਤਸ਼ਵੀਰ ਜੋੜੋ ਧੀ ਦੇ ਨਾਲ, ਅਤੇ ਉਹ ਜ਼ਿੰਮੇਦਾਰਨੀ ਨੂੰ ਜਿਹੜੇ ਨਾਲ 10 ਰੁਪਏ ਦੇ ਰਹੇ ਹੋ ਉਹਨੂੰ, ਉਹਦੀ ਤਸ਼ਵੀਰ ਜੋੜੋ ਦਾਜ ਦੇ ਨਾਲ। ਨਹੀਂ ਨਹੀਂ ਇਹ ਕੂੜਾ ਸਾਡੇ ਘਰ, ਇਹਨੂੰ ਲੈ ਜਾਓ, ਨਾਲ ਅਸੀਂ ਦਾਜ ਜੋੜ ਕੇ ਵੀ ਦਿਆਂਗੇ। ਅਫਸੋਸ, ਉਹ ਗੁਰੂ ਕਾ ਖਾਲਸਾ ਅਖਵਾਉਣ ਵਾਲੇ, ਜਿਸ ਖਾਲਸੇ ਨੂੰ ਗੁਰੂ ਸਾਹਿਬ ਸਹਿਜ ਸਿਖਾਉਂਦੇ ਨੇ, ਕੰਟੈਂਟਮੈਂਟ ਸਿਖਾਉਂਦੇ ਨੇ, ਦਇਆ ਸਿਖਾਉਂਦੇ ਨੇ, ਸੰਤੋਖੀਪਣੋ ਸਿਖਾਉਂਦੇ ਨੇ, ਇਹ ਦਾਜ ਲੈਂਦੇ ਨੇ। ਮੈਂ ਤਾਂ ਇਹਦਾ ਸਲੋਗਨ ਬਣਾ ਲਿਆ ਜੀ, ਹੁਣ ਕੀ ਕਰੀਏ ਜੇ ਧੀਆਂ ਵਾਲੇ ਹੋਏ, ਦਾਜ ਦੇਣਾ ਜੋ ਪੈਂਦਾ ਸੀ ਕੀ ਕਰੀਏ। ਉਹ ਤੁਸੀਂ ਨਾ ਪਤਾ ਕੀ ਕਰੋ, ਸਿੰਪਲੀ ਸਾਰੀ ਦੁਨੀਆ ਵਾਸਤੇ ਸਲੂਸ਼ਨ ਹੈ, ਦਾਜ ਲੈਣਾ ਛੱਡ ਦਿਓ, ਦੇਣਾ ਆਪੇ ਬੰਦ ਹੋ ਜਾਏ। ਇੰਡੀਵਿਜੁਅਲ ਕੇਸ ਦੀ ਮੇਰੇ ਨਾਲ ਬਹਿਸ ਕਰਨ ਦੀ ਲੋੜ ਨਹੀਂ, ਨਹੀਂ ਜੀ ਨਹੀਂ, ਮੇਰੇ 4 ਪੁੱਤਰ ਨੇ, ਕੱਲ੍ਹ ਪ੍ਰੋਪਰਟੀ ਅਸੀਂ ਡਿਵਾਈਡ ਕਰਨੀ ਹੈ, ਫਿਰ ਮੈਂ ਧੀ ਨੂੰ ਨਾ ਦਿਆਂ। ਇਟਸ ਟੋਟਲੀ ਡਿਫਰੈਂਟ ਇਸ਼ੂ। ਇੰਡੀਵਿਜੁਅਲ ਦੇ ਡਿਸਕਸ਼ਨ ਅਸੀਂ ਕਰਨ ਲੱਗੇ ਨਾ ਤਾਂ ਇੱਥੇ ਕਈ ਸਾਲ ਲੱਗਣਗੇ। ਇਨ ਜਨਰਲ ਵੀ ਹੈਵ ਟੂ ਅੰਡਰਸਟੈਂਡ, ਜਿਹੜੇ ਮਾਪੇ ਅਫੋਰਡ ਕਰ ਸਕਦੇ ਨੇ, ਮੈਂ ਉਹਨਾਂ ਨੂੰ ਪੁੱਛਦਾ, ਉਹੀ ਉਹ ਸ਼ਰਾਬੀਏ ਵਾਂਗੂ ਜਿਹੜੇ ਸ਼ਰਾਬ ਦੀਆਂ ਬੋਤਲਾਂ ਪੀਂਦੇ ਜਾਂਦੇ ਨੇ ਪਰ ਗਰੀਬਾਂ ਵਾਸਤੇ ਨਹੀਂ ਦਿੰਦੇ ਨੇ, ਮੈਂ ਉਹਨਾਂ ਨੂੰ ਪੁੱਛਦਾ ਕਿ ਧਰਤੀ 'ਤੇ ਖਾਸ ਤੌਰ 'ਤੇ ਇੰਡੀਆ ਵਿੱਚ ਇਤਨੀਆਂ ਸਾਰੀਆਂ ਧੀਆਂ ਭੈਣਾਂ ਨੂੰ ਉਹ ਕੋਠੇ 'ਤੇ ਧੱਕਾ ਦੇ ਦਿੰਦੇ ਨੇ, ਉਹਨਾਂ ਨੂੰ ਸਟੋਵ ਦੇ ਨਾਲ ਸਾੜ ਦਿੰਦੇ ਨੇ, ਉਹਨਾਂ ਦੇ ਬਨਾਵਟੀ ਉਹਨਾਂ 'ਤੇ ਗੱਲਾਂ ਲਗਾ ਲਗਾ ਕੇ ਉਹਨਾਂ ਨੂੰ ਇੰਝ ਕਰ ਦਿੰਦੇ ਨੇ। ਕਾਸ਼ ਤੁਸੀਂ ਜੇ ਦੇ ਹੀ ਸਕਦੇ ਹੋ ਤਾਂ ਉਹ ਗਰੀਬਣੀਆਂ ਵਾਸਤੇ ਵੀ ਕੁਛ ਕਰਦੇ ਹੋ, ਪਰ ਤੁਸੀਂ ਜਿਤਨਾ ਪੌਂਪ ਐਂਡ ਸ਼ੋਅ ਕੀਤਾ ਹੈ ਉਹ ਗਰੀਬਣੀ ਕਰ ਨਹੀਂ ਸਕਦੀ, ਉਹਦੇ ਰਿਸ਼ਤੇ ਨਹੀਂ ਹੁੰਦੇ ਨੇ। ਇਸੀ ਕਰਕੇ ਦਿਸ ਦੈਟਸ ਵਾਈ ਤੁਮਨੇ ਤੋ ਦਾਜ ਦੇ ਲਿਆ ਲੇਕਿਨ ਦੂਸਰਾ ਨਹੀਂ ਦੇ ਸਕਤਾ ਤਾਂ ਉਸਕੀ 4 ਬੇਟੀਆਂ ਹੋ ਗਈਆਂ, ਇਸ ਲਈ ਸੋਨੋਗ੍ਰਾਮ ਕਰਵਾ ਕੇ ਮਾਂ ਕੇ ਵੁੰਬ ਮੈਂ ਉਸਕੋ ਪਹਿਲੇ ਹੀ ਮਾਰ ਦਿਆ ਜਾਤਾ ਹੈ। ਦਿੱਤਾ ਤੁਸੀਂ ਦਾਜ, ਰਿਜ਼ਲਟ ਦੇਖੋ ਕੀ ਨਿਕਲਿਆ, ਮਰਡਰ ਹੁੰਦੇ ਨੇ ਉਹਦੇ ਪੈਦਾ ਹੋਣ ਤੋਂ ਪਹਿਲਾਂ, ਬਣਦੇ ਵੈਜੀਟੇਰੀਅਨ ਹੋ, ਹਮ ਤੋ ਬੜੇ ਦਿਆਵਾਨ ਹੈ। ਨਹੀਂ ਜੀ ਨਹੀਂ, ਮੁਰਗੀ ਕੋ ਮਾਰੇਂਗੇ ਉਸਮੇ ਜਾਨ ਨਹੀਂ ਹੋਤੀ ਹੈ। ਅੱਛਾ, ਉਹ ਬੱਚੇ ਮੇਂ ਜਾਨ ਨਹੀਂ ਹੋਤੀ ਹੈ ਜੋ ਮਾਂ ਕੇ ਪੇਟ ਮੇਂ 4 ਮਹੀਨੇ ਕਾ ਹੈ, ਮੁਰਗੀਆਂ 'ਚ ਹੀ ਸਾਰੀ ਜਾਨ ਨਜ਼ਰ ਆਉਂਦੀ ਹੈ। ਸੋਲੂਸ਼ਨਸ ਅਸੀਂ ਸਮਝਣੇ ਨੇ ਕਿ ਸਾਡੇ ਕਪਲਸ ਵਿੱਚ ਕੀ ਵਾਪਰਦੀ ਪਈ ਹੈ ਔਰ ਉਹਦੇ ਵਾਸਤੇ ਅਸੀਂ ਕੀ ਕਰੀਏ। ਪਹਿਲੀ ਗੱਲ, ਅਸੀਂ ਬਚਪਨ ਤੋਂ ਕੋਈ ਨਾ ਕੋਈ ਮਾਂ ਪਿਓ ਕਾਰਨ, ਇਨਵਾਇਰਮੈਂਟ ਕਾਰਨ, ਸਕੂਲਾਂ ਦੇ ਕਾਰਨ ਇਮੇਜ ਬਣਾ ਲੈਂਦੇ ਹਾਂ, ਉਸ ਇਮੇਜ ਦੇ ਕਾਰਨ ਅਸੀਂ ਦੂਜੇ ਮਨੁੱਖ ਨੂੰ ਜੱਜ ਕਰਦੇ ਹਾਂ। ਇਮੇਜ ਬਣਾ ਲਈ, ਸਾਡੇ ਮਾਂ ਪਿਓ ਨੇ ਕਿਹਾ ਓਏ ਲੋਕਾਂ ਕੋਲ ਬਚ ਕੇ ਰਹੀਦਾ, ਸਾਰੀ ਦੁਨੀਆ ਬੜੀ ਚੋਰ ਹੁੰਦੀ ਹੈ। ਹੁਣ ਅਸੀਂ ਜਿਹਦੇ ਨਾਲ ਬਿਹੇਵੀਅਰ 'ਚ ਆਇਆ ਅਸੀਂ ਕਹਿਣਾ ਸ਼ੁਰੂ ਕਰਤਾ ਲੋਕ ਚੋਰ ਹੋਤੇ ਹਾਂ, ਚੋਰ ਹੋਤੇ ਹਾਂ। ਇਸ ਪਰ ਧਰਮ ਸਥਾਨ 'ਤੇ ਗਏ, ਉਹ ਕਹਤੇ ਸਾਰੇ ਭਗਵਾਨ ਜੀ ਕੇ ਬੰਦੇ ਹਾਂ, ਏਕ ਪਿਤਾ ਏਕ ਅਸ ਕੇ ਮੁਬਾਰਕ ਹੈ, ਆਪੋਜ਼ਿਟ ਹੋ ਗਿਆ ਨਾ ਬਿਲਕੁਲ। ਇਮੇਜਿੰਗ ਦੇ ਕਾਰਨ, ਇਮੇਜ ਦੇ ਕਾਰਨ ਅਸੀਂ ਜਜਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਜਿੰਗ ਦੇ ਅਕੋਰਡਿੰਗ ਅਸੀਂ ਥਿੰਕ ਕਰਨਾ ਸ਼ੁਰੂ ਕਰਤਾ, ਇਹ ਮੇਰੇ ਪਾਸ ਜੋ ਆ ਰਿਹਾ ਇਹ ਚੋਰ ਹੀ ਹੈ, ਐਂਡ ਮੇਰੇ ਕੋਲ ਅਬ ਐਸੇ ਰਹਿਣਾ ਐਸੇ ਰਹਿਣਾ। ਆਵਰ ਥਿੰਕਿੰਗ ਸਟਾਰਟਸ ਡਿਊ ਟੂ ਜਜਿੰਗ। ਸੋ ਇਹ ਸਲੋਗਨ ਹੈ, ਡੋਂਟ ਜੱਜ ਅਦਰਸ। ਇਸ ਥਿੰਕਿੰਗ ਦੇ ਕਾਰਨ ਕੀ ਹੁੰਦਾ, ਸਾਡੀ ਮੈਮਰੀ ਵਿੱਚ ਹਮੇਸ਼ਾ ਉਹ ਚੀਜ਼ਾਂ ਗਲਤ ਸਟੋਰ ਕਰ ਜਾਂਦੀਆਂ। ਅਸੀਂ ਹਮੇਸ਼ਾ ਹੀ ਆਪਣੇ ਸੱਸ ਸਹੁਰੇ ਨੂੰ ਮਾੜਾ ਸਮਝਦੇ ਹਾਂ, ਹਮੇਸ਼ਾ ਹੀ ਆਪਣੀ ਸਾਲੇ ਸਾਲੀ ਨੂੰ ਮਾੜਾ ਸਮਝਦੇ ਹਾਂ, ਔਰ ਹਮੇਸ਼ਾ ਹੀ ਕੁੜੀ ਵਾਲੇ ਮੁੰਡੇ ਵਾਲੇ ਦੇ। दे प्रेफर मुंडा छड़ा होवे। मुंडा छड़ा जी माँ प्यो नहीं ने उहदे, वाजी वाह मुंडे दे माँ प्यो नहीं ने, कमाल है। जे तुसी ना होवो फिर तुहाडे पुत्र वेले भी जे मैं कुड़ी दा रिश्ता लैके आवां और तुहाडे सामने कहां ये मुंडे दा रिश्ता इस करके नहीं लैणा कि इहदे माँ प्यो जिंदे ने, काश ये मर जान, वुड यू लाइक इट? साजन साहब का निकट खड़ा ना, सानू दोनों पास ही देखना पेगा। वो अपने वेले कुछ होर था, किसी वेले कुछ होर, जदों जुलम अपने ते होए तां सानू समझ आती। वी हैव टू थिंक, साजन साहब के निकट खड़ा, वी हैव टू थिंक किस तरह सोल्यूशन की है। फर्स्ट ऑफ ऑल हस्बैंड वाइफ शुड बी कमिटेड टू ईच अदर, कमिटेड टू ईच अदर। सारे सोल्यूशन नू डिस्कस कर दिया, मैं गल तुहाडे नाल ये कर रहा। सक्सैसफुल कपल की निशानी यह नहीं है कि वो रोज़ राती सैक्स करते हैं और ढेर सारे बच्चे जन्म लेंदे ने। उन्हां दी मैरिज का मतलब ये नहीं होता कि हम बच्चों की फैक्ट्री लगाएंगे। मैरिज का है मैं ना काट लिया कि पति का दिल करता हो तो जबरदस्ती पत्नी को सेक्स करना पड़ेगा, अगर पत्नी का दिल करता हो तो पति को जबरदस्ती सेक्स करना पड़ेगा। ये लफज बार बार बोलने नाल मैनू शर्म नहीं आ रही, ये लफज ता कह रहा कि साढ़े घर दे विच इस तरीके का नर्क बन गया है। क्यों? जे पति एलीवेट होना चाहता है तो पत्नी उहदा साथ देवे, ये नहीं कि तुमको डड्डू की तरह नीचे खींच लेंगे। नहीं, लव दी डेफिनेशन मैनू सुन के बड़ा चंगा लगा। लोग समझते हैं लव दी डेफिनेशन है पति पत्नी एक चम्मच एक प्लेट में खाएं, शादी वाले दिन एक ही प्लेट में दोनों को पा के फोटो खींचो, अब तुम इसके मुंह में चम्मच डालो अब तुम डालो। इन्हां गल्लां च कोई बहुता लव नहीं है, सैक्स विच बहुता लव नहीं है। घरां दे विच अपना बैडरूम बना के और किंग साइज का जुड़वा बैड बना के दुनिया नू मैसेज दे रहे हैं, हम कट्ठे सोते हैं और कट्ठे सोते हैं पर रहते दूर दूर हैं, मन करके भी तन करके भी, नो यूज़। एक कट्ठे सोण का पता नहीं कहाँ से मैसेज धरती पे आ गया, मैं सोच रहा कि मैं नासा तो स्पेस ते जावा ते लभ के लियावा, किहड़े प्लैनेट तो ये गेम आ गई। अभी तुसी बैडरूम विच कट्ठे बैड जोड़ के सोवो इहदे नाल, पर मना दी आत्मा दी उरी बहुत वध गई है। मैनू माफ कर देना, ये तो एक किस्म का ना असी जबरदस्ती ना एक लीगल प्रोस्टीट्यूशन शुरू कर दिता है। पत्नी का चित भी नहीं करता पर ता भी, इतने बच्चे जम्मण तो बाद उस विचारी का शरीर नहीं मनता ता भी, फिर पति बाहर घूमना शुरू कर देता है। पर जी घर बड़े कट्ठे जुड़े हुए हैं, ये हमारा बेडरूम है, मैस्टर बेडरूम है पति पत्नी का, एक कट्ठे बैड एक कट्ठी को थाली च खाना एक कट्ठिया सांझ, ये कुछ नहीं पिया। रियल लव है कमिटमेंट विद ईच अदर, शेयर एंड ओवरवेलमिंग लव फॉर चाइल्ड। दोवों वालों इक्वल बच्चे वास्ते लव होना चाहिए। वो की है? वैल्यूज का, कैरेक्टर का, आचरण का, धर्म का। ये नहीं कि पत्नी के मैं तो कैबरे जा रही हूं, तुमने इसको धर्म सिखाना सिखा लो, तुमने जब जी सिखाना, तुम बैकवर्ड हो। मैं तो मिरांडा कॉलेज पढ़ के आई हाँ, तो मैं लव दी डेफिनेशन पढ़ रहा सी। रियल लव दी डेफिनेशन है दोवां दा आपस ही एक दूजे वाल नहीं, दोवां दा रल के एक डायरेक्शन वाल वेखण नू लव कहंदे ने। दोवां दा एम इको है, मिलिया मिले ना मिले, मिले मिलिया जे होए अंतर आत्मा जो मिले मिलिया कहिए रे सोए। ओ ये शरीरक मिल जाना नहीं होता, एक जोत दोए मूर्ति धन पिर कहिए सोए। जेड़े एक डायरेक्शन इच, जिन्हों का इष्ट एक होंद, जिन्हों का गोल एक होंद, जिन्हों की सोच एक होंगी है, दैट इज़ रियल लव एंड दैट इज़ रियल मैरिज इंस्टीट्यूशन रोल मॉडल, सक्सैसफुल रोल मॉडल। सेम फ्रेंड्स, जेकर पत्नी दे सारे फ्रेंड्स ललिता पवार और शशिकला वर्गे होन तो रब ही बचाए, ते जे पति दे सारे विलन वर्गे होण तां रब बचाए। पर जे सक्सैसफुल लाइफ जीना चाहते हैं साढ़े इको किस्म के होने चाहिए ने फ्रेंड्स। साढ़े घर में जे हारमनी नहीं है, वह हारमनी क्यों नहीं है? क्योंकि साड़ी मैमरी चंज बैठ गया, तेरा पति बड़ा बैकवर्ड है, वह इंज करता उंज करता, तू मैं ते निकल जानी हाँ, मैं ते बिल्कुल नहीं परवाह करती। मैं उन्होंने कहता ठीक है तुसी अपने बिजनेस मस्त हो मस्त हो, मैंने एक ड्राइवर दे दो एक कार दे दो, बाकी मैं अपने फ्रेंड्स इंजॉय कर दी हाँ। ਇਹ ਮੈਮਰੀ ਅੰਦਰ ਬੈਠ ਕੇ ਆ ਪਤਾ ਕਿਉਂ ਡਿਸਹਾਰਮਨੀ ਹੋ ਗਈ ਹੈ? ਡਿਊ ਟੂ ਇਨਕੰਪਲੀਟ ਨੌਲੇਜ। ਇਹ ਮੈਂ ਇਸ ਤਰ੍ਹਾਂ ਚਾਰਟ ਬਣਾਇਆ, ਡਿਊ ਟੂ ਇਨਕੰਪਲੀਟ ਨੌਲੇਜ ਅਸੀਂ ਆਪਣੇ ਜੀਵਨ ਵਿੱਚ ਅਨਸੈਟਿਸਫਾਈਡ ਰਹਿੰਦੇ ਹਾਂ। ਸੀਰੀਅਲ ਵਿੱਚ ਦਿਖਾਉਂਦੇ ਨੇ ਇਹ ਵੱਡੇ ਵੱਡੇ ਘਰਾਂ ਦੀਆਂ ਬੀਬੀਆਂ ਇਹਨਾਂ ਸਾਰੀਆਂ ਬੈਠਦੀਆਂ ਨੇ ਰਲ ਕੇ, ਇਹਨਾਂ ਨੇ ਆਪਣੇ ਹਸਬੈਂਡ ਤੋਂ ਇਲਾਵਾ ਕੁਝ ਫਰੈਂਡਸ ਬਣਾਏ ਹੋਏ ਨੇ, ਫਿਰ ਇਹ ਜੂਆ ਖੇਡਦੀਆਂ ਨੇ, ਫਿਰ ਇਹਨਾਂ ਦੇ ਕੇਸਿਸ ਪਕੜੇ ਜਾਂਦੇ ਨੇ, ਫਿਰ ਇਹਨਾਂ ਦੇ ਲੂਪ ਹੋਲਸ ਇੱਕ ਦੂਜੇ ਨੂੰ ਜਾਣਦੀਆਂ ਨੇ, ਉਹ ਕਿਸ ਤਰ੍ਹਾਂ ਮਲਟੀ ਸਟੋਰੀ ਤੋਂ ਉਹਨੂੰ ਧੱਕਾ ਦੇ ਦਿੰਦੀ ਹੈ, ਉਹ ਕਿਸ ਤਰ੍ਹਾਂ ਆਪਣੇ ਨੌਕਰ ਨੂੰ ਮਰਵਾ ਦਿੰਦੀਆਂ ਨੇ, ਉਹ ਨਿਊਜ਼ ਰੱਖਣ ਵਾਲੇ ਨੂੰ ਕਿਸ ਤਰ੍ਹਾਂ ਮਰਵਾ ਦਿੰਦੀਆਂ ਨੇ, ਅਲਟੀਮੇਟਲੀ ਕੈਸੀ ਗੇਮ ਵਿੱਚ ਫਸਦੀਆਂ ਨੇ। ਇਹ ਪਿਕਚਰਾਂ ਬਣਾਉਣ ਵਾਲੇ ਬੜੇ ਸਿਆਣੇ ਨੇ, ਬਸ਼ਰਤੇ ਕਿ ਤੁਸੀਂ ਲੈਣਾ ਚਾਹੋ। ਇਹਦਾ ਮਤਲਬ ਕੀ ਹੋਇਆ ਕਿ ਸਕਸੈਸਫੁਲ ਕਪਲਸ, ਲਵਿੰਗ ਹਸਬੈਂਡ ਵਾਈਫ ਦੇ ਫਰੈਂਡ ਸੇਮ ਹੋਣੇ ਚਾਹੀਦੇ ਨੇ, ਉਹਨਾਂ ਦੇ ਇੰਟਰਸਟ ਇੱਕ ਦੂਜੇ ਦੇ ਨਾਲ ਸ਼ੇਅਰ ਕਰਨੇ ਚਾਹੀਦੇ ਨੇ, ਮਿਊਚੁਅਲ ਰਿਸਪੈਕਟ ਹੋਣੀ ਚਾਹੀਦੀ ਹੈ। ਅਸੀਂ ਲਾਵਾਂ ਦਾ ਟੌਪਿਕ ਡਿਸਕਸ ਕਰਨਾ ਚਾਹੁੰਦੇ ਸਾਂ ਕਿ ਲਾਵਾਂ ਵਿੱਚ ਗੁਰੂ ਸਾਹਿਬ ਚਾਰ ਲਾਵਾਂ ਵਿੱਚ ਦੱਸਦੇ ਨੇ। ਪਹਿਲੀ ਲਾਂ ਵਿੱਚ ਆਉਂਦਾ ਕਿ ਜਿਹੜਾ ਹਸਬੈਂਡ ਇਹ ਸਮਝਦਾ ਮੈਂ ਘਰ ਦਾ ਮਰਦ ਹਾਂ, ਮੈਨਹੁੱਡ ਦੀ ਪਾਵਰ ਵਿੱਚ ਰਹਿੰਦਾ ਵੇ, ਉਸਨੂੰ ਇਹ ਹੰਕਾਰ ਅਤੇ ਮਾਣ ਆ ਜਾਂਦਾ, ਉਹ ਇਸ ਦੇ ਵਿੱਚ ਨਾ ਸਭ ਤੋਂ ਪਹਿਲੀ ਗੱਲ ਭੁੱਲੀ ਜਾਂਦਾ ਕਿ ਬਈ ਰੱਬ ਦੇ ਬਣਾਏ ਹੋਏ ਬੰਦੇ ਨੇ, ਜੈਸਾ ਰੱਬ ਮੇਰੇ ਹਿਰਦੇ 'ਚ ਹੈ ਵੈਸਾ ਮੇਰੀ ਪਤਨੀ ਵਿੱਚ ਹੈ, ਉਹ ਇਸ ਲਾਅ ਨੂੰ ਨਹੀਂ ਸਮਝਦਾ, ਤਾਂ ਸਭ ਤੋਂ ਪਹਿਲਾਂ ਉਹ ਕੀ ਕਰਦਾ, ਉਹ ਉਸ ਪਤਨੀ ਦੇ ਨਾਲ ਨਾ ਵਾਲ ਆਫ ਰਿਸਪੈਕਟ ਤੋੜ ਲੈਂਦਾ। ਜਿਸ ਦਿਨ ਉਹਦੇ ਨਾਲ ਵਾਲ ਆਫ ਰਿਸਪੈਕਟ ਤੋੜ ਲੈਂਦਾ, ਉਹ ਉਹਦੇ ਨਾਲ ਵਾਲ ਆਫ ਰਿਸਪੈਕਟ ਤੋੜੇ ਜਾਂ ਨਾ ਤੋੜੇ, ਪਰ ਡਿਸਹਾਰਮਨੀ ਹੋ ਜਾਂਦੀ ਹੈ। ਪਰ ਮੋਸਟਲੀ ਉਹ ਵਾਲ ਆਫ ਰਿਸਪੈਕਟ ਤੋੜਦੀ ਹੈ ਕਿਉਂਕਿ ਉਹ ਈਕੁਅਲ ਘਰਾਂ 'ਚੋਂ ਆਏ ਹੁੰਦੇ ਨੇ, ਈਕੁਅਲ ਸਟੈਟਸ, ਅਮੀਰੀ ਵਾਲੇ। ਮਿਊਚੁਅਲ ਰਿਸਪੈਕਟ ਇੱਕ ਦੂਜੇ ਦੇ ਨਾਲ, ਅਟਰੈਕਸ਼ਨ ਫੋਰ ਵਨ ਐਨਦਰ, ਇਹਦਾ ਨਾਮ ਮੈਂ ਰੱਖਿਆ ਸਤਸੰਗ। ਅਟਰੈਕਸ਼ਨ ਡਜ਼ ਨੋਟ ਮੀਨ ਫਿਜ਼ੀਕਲ ਅਟਰੈਕਸ਼ਨ। ਪਤਨੀ ਦੀ ਸੁੰਦਰਤਾ ਵੇਖ ਕੇ ਜੇ ਫਿਜ਼ੀਕਲ ਅਟਰੈਕਸ਼ਨ ਹੋਈ ਤਾਂ ਸਾਡੀਆਂ ਅੱਖਾਂ ਬਹੁਤ ਕਮਜ਼ੋਰ ਨੇ, ਇਹਨਾਂ ਵਿੱਚ ਸੂਤਕ ਪਿਆ ਹੋਇਆ, ਇਹ ਦੂਜਿਆਂ ਨੂੰ ਵੀ ਉਸੇ ਅੱਖ ਨਾਲ ਵੇਖਣਗੀਆਂ। ਪਰ ਜੇ ਇਹਨਾਂ ਨੂੰ ਇਹ ਸਮਝਾ ਲਿਆ, ਇਹ ਨੇਤਰੋ ਮੇਰੋ ਹਰ ਤੂੰ ਮੈਂ ਜੋ ਤਰੀ ਹਰ ਵੀ ਨਵਰ ਨਾ ਦੇਖੋ ਕੋਈ, ਤਾਂ ਪਤਨੀ ਵਿੱਚ ਵੀ ਹਾਰ ਹੀ ਦੇਖਣਗੇ। ਤਾਂ ਇਹਦਾ ਮਤਲਬ ਕੀ ਹੋ ਗਿਆ, ਇਹਨਾਂ ਦੋਵਾਂ ਦੀ ਅਟਰੈਕਸ਼ਨ ਫੋਰ ਈਚ ਅਦਰ ਪਤਾ ਕੀ ਹੈ, ਸਤਸੰਗ। ਇੱਕ ਦੂਜੇ ਦੇ ਕੋਲ ਬੈਠਣ ਦਾ ਇਹਨਾਂ ਦਾ ਚਿੱਤ ਕਰੇ ਕਿ ਸੱਚ ਦੀ ਵਿਚਾਰ ਸ਼ੇਅਰ ਕਰਾਂਗੇ। ਪਰ ਅੱਜ ਕੱਲ੍ਹ ਦੀ ਪਤਨੀ ਕਹਿੰਦੀ ਸਾਡੇ ਮੀਆਂ ਜੀ ਹਰ ਵੇਲੇ ਗੁਰਬਾਣੀ ਸ਼ੇਅਰ ਕਰਦੇ ਰਹਿੰਦੇ ਨੇ, ਮੈਂ ਤਾਂ ਬੋਰ ਹੋ ਗਈ ਹਾਂ, ਮੈਂ ਤਾਂ ਥੱਕ ਗਈ ਹਾਂ ਗੁਰਮਤ ਗੁਰਮਤ ਸੁਣ ਕੇ। ਅਤੇ ਜਾਂ ਜਿਹੜੀ ਪਤਨੀ ਇਸ ਪਾਸੇ ਹੋਵੇ ਔਰ ਪਤੀ ਸ਼ਰਾਬ ਪੀਂਦਾ, ਉਹ ਕਹਿੰਦਾ ਠੀਕ ਹੈ ਆਪਣੀ ਇਹ ਗੁਰਮਤ ਅਤੇ ਧਰਮ ਕਰਮ ਤੂੰ ਆਪਣੇ ਕੋਲ ਰੱਖਿਆ ਕਰ, ਬਹੁਤਾ ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਅਟਰੈਕਸ਼ਨ ਨਹੀਂ ਹੈ, ਇਸ ਕਰਕੇ ਉਹ ਇੱਕ ਦੂਜੇ ਕੋਲ ਨਹੀਂ ਬਹਿੰਦੇ ਨੇ। ਇੱਕ ਦੂਜੇ ਕੋਲ ਬੈਠਣ ਦਾ, ਘਰ ਦੀ ਹਾਰਮਨੀ ਬਣਾਉਣ ਦਾ ਇੱਕੋ ਅਤੇ ਇੱਕੋ ਇੱਕ ਢੰਗ ਹੈ, ਦਾਦੀ ਪੋਤਰੇ ਦਾ, ਨਾਨੀ ਦੋਤਰੇ ਦਾ, ਪਿਓ ਧੀ ਦਾ, ਪਿਓ ਪੁੱਤਰ ਦਾ, ਸਾਰੇ ਕਿਸਮਾਂ ਦੇ ਏਜ ਡਿਫਰੈਂਸ ਖਤਮ ਹੋ ਜਾਣਗੇ ਜੇਕਰ ਸੱਤ ਸੰਗ ਕੀਤਾ ਜਾਏ, ਸੱਚ ਦਾ ਸੰਗ ਕੀਤਾ ਜਾਏ। ਦੇ ਵੁੱਡ ਲਵ ਟੂ ਡਿਸਕਸ ਦਿਸ, ਐਂਡ ਫੋਰ ਯੋਰ ਇਨਫੋਰਮੇਸ਼ਨ ਵੀ ਡੂ ਐਟ ਹੋਮ, ਆਈ ਹੈਵ ਦਿਸ ਪ੍ਰੈਕਟਿਸ। ਮੇਰੀ ਨਾਨੀ ਹੁਣੇ ਰੀਸੈਂਟਲੀ 25th ਦਸੰਬਰ ਨੂੰ ਚਲਾਣਾ ਕਰ ਗਏ ਨੇ ਅਮੈਰੀਕਾ ਵਿੱਚ, ਉਹਨਾਂ ਦੀ 95 ਸਾਲ ਉਮਰ ਸੀ। ਅਸੀਂ ਨਾਨਾ ਨਾਨੀ ਕੋਲ ਵੀ ਬਹਿੰਦੇ ਹਾਂ, ਅਸੀਂ ਪੇਰੈਂਟਸ ਕੋਲ ਵੀ ਬਹਿੰਦੇ ਹਾਂ, ਅਤੇ ਸਭ ਤੋਂ ਛੋਟੇ ਛੋਟੇ ਜਿਹੜੇ 5-7-10 ਸਾਲ ਦੇ ਬੱਚੇ ਨੇ ਉਹਨਾਂ ਕੋਲ ਵੀ ਬੈਠਦੇ ਹਾਂ। ਪਤਾ ਕਿਉਂ? ਕਿਉਂਕਿ ਅਸੀਂ ਸਾਰੇ ਹਰ ਵੇਲੇ ਡਾਇਨਿੰਗ ਟੇਬਲ 'ਤੇ, ਕਾਰ 'ਤੇ ਆਉਂਦਿਆਂ ਜਾਂਦਿਆਂ ਸੱਚ ਦੀ ਸ਼ੇਅਰਿੰਗ ਕਰਦੇ ਹਾਂ। ਦਿਸ ਇਜ਼ ਕਾਲਡ ਅਟਰੈਕਸ਼ਨ ਫੋਰ ਵਨ ਐਨਦਰ। ਸਿਰਫ ਅਤੇ ਸਿਰਫ ਉਹਨਾਂ ਦੋਵਾਂ ਦੀ ਹਾਰਮਨੀ ਤਾਂ ਹੀ ਬਣ ਸਕੇਗੀ ਜੇ ਸਤਸੰਗ ਕਰਨਗੇ, ਸੱਚ ਦਾ ਸੰਗ ਕਰਨਗੇ। ਪਰ ਉਹ ਨਹੀਂ ਹੁੰਦਾ, ਅਨਸੈਟਿਸਫਾਈਡ ਲਾਈਫ ਹੁੰਦੀ ਹੈ, ਤਾਂ ਇਸ ਕਰਕੇ ਇਨਸਿਕਿਉਰਿਟੀ ਸ਼ੁਰੂ ਹੋ ਜਾਂਦੀ ਹੈ। ਔਰ ਜੋ ਹੀ ਇਨਸਿਕਿਉਰਿਟੀ ਸ਼ੁਰੂ ਹੋ ਜਾਂਦੀ ਹੈ, ਫੀਅਰ, ਸੋਰੋ, ਸਫਰਿੰਗਸ ਸ਼ੁਰੂ ਹੋ ਜਾਂਦੀਆਂ ਨੇ। ਇਸ ਤੋਂ ਬਾਅਦ ਪਤਾ ਕੀ ਹੋ ਜਾਂਦਾ, ਬਲੇਮਿੰਗ ਈਚ ਅਦਰ, ਆਲਵੇਜ਼ ਬਲੇਮਿੰਗ ਈਚ ਅਦਰ। ਲੇਕਿਨ ਜੇ ਸਪਿਰਿਚੁਅਲ ਵੈਲਿਊਜ਼ ਦੋਵਾਂ ਦੀਆਂ ਸੇਮ ਹੋ ਜਾਣ, ਤਾਂ ਇੱਕ ਦੂਜੇ ਦੀ ਵਾਲ ਆਫ ਰਿਸਪੈਕਟ ਨਹੀਂ ਤੋੜਨਗੇ, ਦੇ ਵੋਂਟ ਬਲੇਮ ਈਚ ਅਦਰ। ਮੇਕ ਅਲਾਉਂਸਿਸ ਫੋਰ ਈਚ ਅਦਰ ਇਮਪਰਫੈਕਸ਼ਨਸ। ਜੇਕਰ ਅਸੀਂ ਇੱਕ ਦੂਜੇ ਦੀਆਂ ਗਲਤੀਆਂ ਲੱਭਦੇ ਰਹੇ ਨਾ, ਤਾਂ ਅਸੀਂ ਸਕਸੈਸਫੁਲ ਕਪਲ, ਸਕਸੈਸਫੁਲ ਮਾਤਾ ਪਿਤਾ ਨਹੀਂ ਬਣ ਪਾਵਾਂਗੇ। ਫਿਰ ਜੋ ਰਿਜ਼ਲਟਸ ਬੱਚਿਆਂ ਦੇ ਅਸੀਂ ਡਿਸਕਸ ਕੀਤੇ ਨੇ ਉਹ ਸਾਰੇ ਨਿਕਲਣਗੇ। लेकिन सक्सेसफुल जेड़े कपल्स ने वह पता की करते ने एक दूजे के गुण देखते ने उन्होंने डिस्काउंट देंगे ने कि इन्हों के जेड़े अवगुण ने आई लव यू एज इज और एक दूजे को ठीक करन लग पैंदे ने। सारा टॉपिक जितना असी डिस्कस कर रहे हैं भावें तुसी किसी भी उम्र दे हो वड्डे हो छोटे हो पति हो पत्नी हो बच्चे हो या दादा दादी हो हर एंगल तो ना टॉपिक समझना है अपने बारे मैं किया और मैनू किवें अपने आप नू चेंज करना है। डोंट ट्राई टू चेंज अदर्स नो नीड। पर जो एक दूजे दीआं गलतियां नू असी एक्सैप्ट करन लग पाँगे उहदी इम्परफेक्शनस वास्ते उन्हां नू थोड़ा थोड़ा रूम देन लग पवांगे असी एक दूजे के नेड़े आते जावांगे। वी विल बी रियल पैल्स बडीज। एक अखाण बड़ा ही खतरनाक अमेरिका तो पूरे वर्ल्ड चलिया होया वे मैं एवं नहीं पता कि अमेरिकन्स ने इस नू क्रिएट किया या किसने। एक अखाण दुनिया में बड़ा चल रहा ओकी फॉरगिव कौमा फॉरगैट कौमा मूव ऑन। ये अर्थ उन्होंने पता की किए हुए जाते अपने स्पाउस नू माफ कर दो और सारी उम्र वास्ते फोरगेट कर दो और नवा स्पाउस लव लो एंड मूव ऑन। पर मैं ना पुट्ठा घुमा लिया ये मैसेज बड़ा गलत है हारमनी वास्ते बड़ा खतरनाक है लेकिन होना की चाहिए ऑलवेज फॉरगिव और ऑलवेज वेख के अडिट करना ओदिया गलतियां नू ओदिया शॉर्टकमिंग्स नू ओदिया डेफिशेंस नू फॉरगेट कर देना ते फिर इस तरह सांझ कर करके मूव ऑन करना बजाय इसदे कि असी तलाक और इन्हां गेमों विच पै जाइए। सानू समझना पेगा कि असी सच नू किवें कर सकते हैं। माफ़ कर दिओ पास्ट नू भुला दिओ ते रल के टुरो यू विल बी रिवार्डिड। रिवार्डिड फॉर वट रिचर लाइफ। You will be rewarded for more honest, loving and open relationship and for more loving and nourishing relationship. America vich kehnde ne je thand pe rahi hai te turn the heater on. Main isda bana liya turn the heater on, ignite the warmth. Apne andar pyar bhariye. हर साजन साहब के निकट खड़ा वाला वो प्यार समझाएगा साजन सानू गुरु को नानक गुरबिन ना ही सूझे। गुरु तो बिना तन समझ नहीं आएगी रियल लव की होंदा है और रियल लव तेरे अंदर वार्मथ जगाएगा और ये वार्मथ ना अपने अंदर इग्नाइट करिए। टर्न दिस हीटिंग ऑन ते अपने घर लैस क्रिटिकल होइए लैस जजमेंटल होइए स्टबननेस छोड़ दईए एरोगेंस छड़ दईए एक दूजे नू एप्रीशिएट करना शुरू करिए ते एक दूजे दे नाल हमदर्दी करना शुरू करिए। पर असी क्रिटिकल हो जांदे आ। मैं रीसेंटली अमेरिका विच सुनिया साडे उत्थे न्यूयॉर्क जिथे आर्ट्सली असी रहिंदे आ एक कपल जिसनों असी देख रहे सां इन्हां दा आपस विच बड़ा प्यार है बड़ा प्यार है बॉयफ्रेंड दा गर्लफ्रेंड दा और दोवां दी काफ़ी हारमनी है ते हुण इन्हां दा विआह हो गया। पर 3 साल बाद वो लड़की साडी सुपरमार्केट ते रोंदी हुई आई उसनों पूछया की होया वट हैपन यू आर नॉट लुकिंग हैप्पी एज यू वर। कहती है पता की होया 1 साल तो ना मेरी जिंदगी नर्क बन गया। उन्होंने पूछया कि कहती मेरा पति ना ट्रैफिक पुलिस जॉब करता 1 साल तो उन्हों ये सिखाया जाता है कि जो भी कारा ठीक जा रही वह नहीं तकनिया सिर्फ जड़ी कार गलत है वह तकनी है। वह ना आस्ता आस्ता इस तरह प्रैक्टिस कर चुका है ओदियाँ अखा नू पता नहीं की हो गया उस सड़क उत्ते जितनी ढेर सारिया कारा जाते उन्होंने कोई कार नहीं नज़र आती जड़ी कार ओवर स्पीड होवे या जड़ी कार रोंग मुड़ जाए जड़ी कार इंडीकेटर ना देवे उन्हें उन्होंने कारा नू ना पकड़ लेंदा है तो ओदी ये प्रैक्टिस ये हैबिट कार आ गई है। हुण ना वो जदों कदे भी मेरे च उन्हें ठीक कार चलती किसी भी पासों नज़र नहीं आती पर हुण उन्हें ना सिर्फ मेरी गलत कार चलती मेरे जीवन के एक्शन चो नज़र आती है गल गलते ना वो इंज पकड़ लैंदा क्रिटिकल हो गया जजमेंटल हो गया साडा ना घर नरक बन गया। इस पासों असी जागीए असी अपने घर की किया है स्कोरबोर्ड टंगया होया देखो तुमने ये किया
तो ठीक है अच्छा, जिस बच्चे नु कहंदे बेटा बेटा अगर तुमने ये मनाना तो फिर अच्छा 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 तुमको ठीक है, तुमको हम ये ले देंगे, लेकिन फिर तुमको ये हमारी माननी होगी, ये ले देंगे ये माननी होगी। ये स्कोर बोर्ड असी ना घर टंगिया होया किस तरह, तुसी जदों मेरे का मेरे पेक्यां दे फलानी मैरिज ते नहीं गए तो मैं देन वाई शुड आई। लावां दे पहली ला दे जिस्ट विच असी समझण दा जतन कीता सी कि पहली जिस्ट विच कह रहे ने एडजस्ट डोंट प्रोटेस्ट, पर जेकर असी स्कोर बोर्ड टंगिया होया गल्लां गल्लां दा ठीक है जे इंज करोगे तां इंज, बाकायदा उहदे नाल ना असी एक्सपैक्टेशनस रखियां होईयां ने और नो एक्सपैक्टेशनस वाली गेम नू सीख ही नहीं पा रहे हैं। सैकेंड पॉइंट, इनू दुपासी जिस पासे मर्जी टुका लेना, एक पंचिंग बैग होंदा है, उस पंचिंग बैग उत्ते तुसी देखिया होना जिहड़े बॉक्सिंग करते हैं वो बार बार इंच पंच करते रहते हैं, पंच मुक्के मारते रहते हैं, लेकिन एक योगा की भी एक्सरसाइज चल रही है पंचिंग बैग, वो कहते हैं तुमको अपना एंगर रिलीज करना है तो गुस्सा तुहानू चढ़िया ए पंचिंग बैग लगा हुआ ढेर सारे मुक्के मारी जाओ जो तुहाडा गुस्सा रिलीज हो जाएगा तुहानू चैन आ जाएगा। पंचिंग बैग आम तौर पर ना पत्नियां ने ना पति नू पंचिंग बैग बनाया होया है, किवें सारा दिन जो बच्चे दियां गलतियां ने ना जो ही पति घर आया है वह सारी गलतियां का गुस्सा ना पति उत्ते पंच किया। ऐ देखिया जी अपनी बच्ची की हालत, ऐ मैं ही जानती हाँ तुसते ऑफिस चले जाते एयरकंडीशन बैठे रहते हो तुम कर के लिया, देखे इन्हें मेरा नक इदम किया ये है वो है। दूजे पासे तुहाडी मां ने मेरे नाल इंज किया, पंचिंग बैग सारा एंगर पति के उपर निकाला। असी प्यार नहीं प्राप्त कर सकते, वी कैन नॉट एडजस्ट। पंचिंग बैग जदों असी बना लैंदे हां तो असी एंगर कढ़दे रहने हां, ते पति किवें पत्नी नू बना लैंदा है, ज़्यादातर वैसे मेजोरिटी विच तां मेल डोमीनेशन है पर पंचिंग बैग ज़्यादातर पत्नियां पति नू बना लैंदियां, पर कई जगह पति भी बना लैंदे ने। खबरदार मैनू इन्ना कुछ कहीं, तैनू पता है मैं घर कितना ऑफिस तो तंग होके आया, हूँ ऑफिस तो तंग होके आया, बिजनेस च घाटे पै गए ने या ऑफिस कोई गलत मलत बोलिया सी, बिजनेस च कुछ गड़बड़ हो गई सी, उस सारे दा पंच लिया के पत्नी ते। इस करके पत्नी ते बच्चे डरे डरे सहमे सहमे घर के कोनिया विच वड़ जाते हैं। स्टे अवे फ्रॉम अल्टीमेटम्स, जेडे असी अल्टीमेटम देंदे रहते हैं ना एक दूजे नू, मैं तो जदों दिन घर आई हूँ मेरा घर बनाया है, मैं सब नू बंदा बना के रखे, मैं जो तलाक दे दिया ना ये किसी पासे जोगे नहीं रहेंगे। स्टॉप दीज अल्टीमेटम्स। पति जेड़े अमीर पति होंगे ने यह असी गरीबों की एक्सैप्ट करके रखी हुई है, वह इन्हों तो असी मूँह ना लाइए तो पता नहीं वह कड़ी घड़ी सी विचोले नू, मैं जानता इंज किया पैसे ले आने समथिंग लाइक दैट, नहीं तो स्टॉप दीज अल्टीमेटम्स। लैट्स लुक फॉर द गिफ्ट्स, गिफ्ट्स की ने, दुनिया सोचती है गिफ्ट्स ना मटीरियल वर्ड दिया चीज़ा देना ने। मैनू समझ आई, मैं जदों अपनी माँ वास्ते सोचदा कि स्नो पै रही है, मेरी माँ आई है, ये तिलक ना जाए, ये ढह ना पवे, ये बीमार है, ये शायद ठीक तरह ना बैठ सके, मैं उतरदा माँ नू पकड़ के पौड़ियाँ चढ़ा के कार दे दूजे पासे लिया के उसनू बड़े ढंग सत्कार दे नाल कार च बिठा के बूआ बंद करके फिर मैं इत्थे आके बैठदा। इंज मैं करदा रहा बड़े दिन, मैं सोचिया ओ माई गॉड इस तरह मैं अपनी पत्नी नाल नहीं करदा। Since I realized this, now I enjoy this. This is my passion, this is my love. कि जदों मेरी पत्नी आती है मैं कार स्टार्ट करके, मैनू तुसी जोरू का गुलाम कह लेना पर मैनू मज़ा आता है, मैं कार स्टार्ट करके इत्थे उन्हें देखना कि हाथ में लंच बैग है या कुछ चीज़ा ने और हाकू पाइड है, मैं इंज करके कार का गेट खोल दिता ताकि उसनू आराम नाल अंदर बैठना आ जाए। पर जेकर असी दोवें किधरे टैक्सी लैण जाइए तो मैं कोशिश करदा कि धुन में ध्यान होवे मेरा कि मैं उहदे वास्ते बूआ खोलना ते पहला उहनूं बैठण दिया। जेकर होरां इस्त्रियां वास्ते असी कर सकते हाँ, होरां दीआं मावां वास्ते कर सकते हाँ, तो पत्नी वास्ते क्यों नहीं। पत्नियां दुनिया भर नूं खुश करन वास्ते सारा कुछ दे आणगियां, लेकिन पति दे नाल अपनी सस दे नाल अपनी ननाण दे नाल पूरी लगातारगी रखणगियां। स्टार्ट गिविंग गिफ्ट्स, वट वार्मथ, वट लव। ये जिहड़ा लव है ये असी नहीं दिता, ब्लेमिंग ईच अदर करना शुरू कर दिता तो पता की होया, साडी सैल्फ लिसनिंग क्लोज हो गई। ਉਹ ਲਿਸਨਿੰਗ ਕਲੋਜ਼ ਹੋ ਗਈ, ਇਸ ਆਰਟੀਕਲ ਦਾ ਨਾਮ ਹੈ ਰੱਖਿਆ ਨੋ ਹਾਰਮਨੀ। ਦੈਟਸ ਹਾਓ ਸਾਡੇ ਵਿੱਚ ਰਿਲੇਸ਼ਨਸ਼ਿਪ ਸਾਰੀ ਗੜਬੋ ਹੋ ਗਈ ਹੈ, ਸਾਡੀ ਹਾਰਮਨੀ ਕੋਈ ਨਹੀਂ ਰਹੀ। ਸਾਡੀ ਹਾਰਮਨੀ ਡਿਸਹਾਰਮਨੀ ਹੋਣ ਦਾ ਕਾਰਨ ਹੋ ਗਿਆ ਪਤੀ ਪਤਨੀ ਦਾ, ਕਿ ਗੁਰੂ ਸਾਹਿਬ ਪਹਿਲੀ ਲਾਂ ਵੀ ਸਮਝਾਉਂਦੇ ਸਨ ਐਡਜਸਟ, ਡੋਂਟ ਪ੍ਰੋਟੈਸਟ, ਅਸੀਂ ਨਹੀਂ ਕੀਤਾ। ਗੁਰੂ ਸਾਹਿਬ ਸਾਨੂੰ ਦੂਜੀ ਲਾਂ ਵੀ ਸਮਝਾਉਂਦੇ ਸੀ, ਡੋਂਟ ਬ੍ਰੇਕ ਵਾਲ ਆਫ ਰਿਸਪੈਕਟ, ਅਸੀਂ ਤੋੜ ਕੇ ਰੱਖ ਦਿੱਤੀ। ਸਾਰੇ ਪਤੀਆਂ ਨੇ ਪਤਨੀ ਨੂੰ ਪੈਰ ਦੀ ਜੁੱਤੀ ਬਣਾਇਆ ਹੋਇਆ, ਪਰ ਕਈ ਜਗ੍ਹਾ ਪਤਨੀਆਂ ਨੇ ਵੀ ਪਤੀ ਨੂੰ ਪੈਰ ਦੀ ਜੁੱਤੀ ਬਣਾਇਆ ਹੋਇਆ। ਉਹ ਉਹਨਾਂ ਨੂੰ ਬਿਲਕੁਲ ਜੋਰੂ ਕਾ ਗੁਲਾਮ ਬਣਾ ਕੇ ਚੱਲਦੀਆਂ ਨੇ। ਪਤੀ ਨੇ ਤਾਂ ਪੈਰ ਦੀ ਜੁੱਤੀ ਬਣਾਇਆ, ਰੱਬ ਵਿਸਰ ਗਿਆ, ਪਰ ਪਤਨੀ ਨੇ ਵੀ ਪੈਰ ਦੀ ਜੁੱਤੀ ਬਣਾਇਆ ਹੋਇਆ। ਉਹ ਉਹਨਾਂ ਕੋਲੋਂ ਹਰ ਗੱਲ ਦਾ ਬਦਲਾ ਲੈਂਦੀਆਂ ਨੇ, ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਆਪਣੇ ਰੂਪ ਜੋਬਨ ਮਾਣ ਦੇ ਨਾਲ ਇਹਨੂੰ ਕਰ ਰਹੀ ਹਾਂ। ਧਨ ਜੋਬਨ ਆਕ ਕੀ ਛਾਇਆ, ਇਸਨੇ ਰਹਿਣਾ ਨਹੀਂ। ਇਹ ਜਿਹੜਾ ਜੋਬਨ ਹੈ ਨਾ, ਜੋਬਨ ਜਾਂਦੇ ਨਾ ਡਰਾਂ, ਜੇ ਸ਼ੋ ਪ੍ਰੀਤ ਨਾ ਜਾਏ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਉਹਨੂੰ ਤਾਂ ਇਹ ਸਮਝਣਾ ਚਾਹੀਦਾ ਕਿ ਬਾਕੀਆਂ ਭਾਵੇਂ ਜਿਸ ਤਰ੍ਹਾਂ ਮਰਜ਼ੀ ਕਰਨ, ਮੈਨੂੰ ਤਾਂ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਇਹਨੂੰ ਇਹ ਤਰ੍ਹਾਂ ਭੈਣੇ ਵੇਸ ਕਰ, ਤਾਂ ਵਸਾਵੀ ਕੰਤ ਵਾਲੇ ਗੁਣ ਸਿੱਖਣੇ ਚਾਹੀਦੇ ਨੇ, ਲੇਕਿਨ ਇਹ ਸਿੱਖਦੀ ਨਹੀਂ ਹੈ। ਦੂਜੇ ਪਾਸੇ ਥਰਡ ਲਾਅ 'ਚ ਸਾਨੂੰ ਸਮਝਾਇਆ ਗਿਆ ਕਿ ਸਾਡੀ ਬੈਲੈਂਸਡ ਲਾਈਫ ਹੋਣੀ ਚਾਹੀਦੀ ਹੈ, ਖੁਸ਼ੀ ਅਤੇ ਗਮੀ, ਅਮੀਰੀ ਅਤੇ ਗਰੀਬੀ, ਹਰ ਵੇਲੇ ਬੈਲੈਂਸਡ ਰਹਿਣਾ। ਨਾ ਖੁਸ਼ੀ ਵੇਲੇ ਬਹੁਤੇ ਢੋਲ ਢੁਮੱਕੇ ਸ਼ਰਾਬਾਂ ਕਰਕੇ ਨਾਚ ਅਤੇ ਭੰਗੜੇ ਕਰਨੇ, ਅਤੇ ਨਾ ਗਮੀ ਵੇਲੇ ਜਦੋਂ ਘਰ ਕੋਈ ਮਰ ਜਾਏ ਢਾਈਆਂ ਮਾਰ ਮਾਰ ਕੇ ਰੋਣਾ ਉੱਚਾ ਉੱਚਾ। ਚੌਥੀ ਲਾਂ ਵਿੱਚ ਸਿਖਾਇਆ ਸੀ ਡੋਂਟ ਸਪੈਂਡ ਮੋਰ ਦੈਨ ਯੂਅਰ ਪੋਕਿਟ। ਉਹ ਕਪਲ ਹਮੇਸ਼ਾ ਸਕਸੈਸਫੁੱਲ ਰਹਿੰਦੇ ਨੇ ਜਿਹੜੇ ਆਪਣੀ ਕਮਾਈ ਤੋਂ ਜ਼ਿਆਦਾ ਨਹੀਂ ਖਰਚਦੇ ਨੇ। ਪਰ ਜਿਹੜੇ ਸ਼ੋਅ ਆਫ ਦੀ ਗੇਮ ਵਿੱਚ ਪੈ ਜਾਣ, ਅਸੀਂ ਕਈ ਪ੍ਰੋਬਲਮਸ ਡਿਸਕਸ ਕੀਤੀਆਂ ਲਾਵਾਂ ਵਾਲੀ ਬੁੱਕ। ਇਸ ਬੁੱਕ ਦਾ ਨਾਂ ਹੈ ਮਨੁੱਖ ਦਾ ਰੱਬ ਜੀ ਨਾਲ ਵਿਆਹ। ਇਹ ਬੁੱਕ ਅਸੀਂ ਐਟਲੀਸਟ 2 ਸਾਲ ਹੋ ਗਏ ਨੇ ਲਾਂਚ ਕਰ ਚੁੱਕੇ ਹਾਂ, ਹੁਣ ਇਹ ਇੰਗਲਿਸ਼ ਵਿੱਚ ਹੀ ਆ ਗਈ ਹੈ, ਮੈਰਿਜ ਵਿਦ ਗੋਡ। ਕਿ ਪਤੀ ਪਤਨੀ ਨੂੰ ਅਤੇ ਸਾਨੂੰ ਸਭ ਨੂੰ ਆਪਣੀ ਰਿਲੇਸ਼ਨਸ਼ਿਪ ਵਿੱਚ ਰੱਬ ਜੀ ਨਾਲ ਵਿਆਹ ਕਰਾਉਣਾ ਹੈ, ਕਿਵੇਂ ਸਾਜਨ ਸਭ ਕੇ ਨਿਕਟ ਖੜਾ ਦੇਖਣਾ ਹੈ, ਉਹਦੇ ਵਿੱਚ ਵੀ ਰੱਬ ਜੀ ਨੂੰ ਕ੍ਰੀਏਟ ਕਰਨਾ, ਉਹਦੇ ਵਿੱਚ ਵੀ ਰੱਬ ਜੀ ਨੂੰ ਕ੍ਰੀਏਟ ਕਰਨਾ। ਪਰ ਤੁਹਾਡੇ 'ਚੋਂ ਕਈ ਸੋਚ ਰਹੇ ਹੋਣਗੇ ਸਾਡੇ 'ਤੇ ਵਿਆਹ ਹੋ ਗਏ ਨੇ, ਹੁਣ ਤਾਂ ਅਸੀਂ 80 ਸਾਲ ਦੇ ਹੋ ਗਏ, ਹੁਣ ਤਾਂ ਹੋ ਨਹੀਂ ਸਕਦਾ। ਹੋ ਸਕਦਾ ਹੈ, ਦੁਬਾਰਾ ਵਿਆਹ ਕਰਾ ਸਕਦੇ ਹੋ। ਡੁੱਲੇ ਬੇਰਾਂ ਦਾ ਹੁਣੇ ਕੁਛ ਨਹੀਂ ਕਿਹਾ, ਜੇ ਹੁਣੇ ਆਪਣੇ ਬਰਥਡੇ ਮਨਾਉਂਦੇ ਹੋ, ਹੁਣੇ ਆਪਣੀ 75ਵੀਂ ਵਰਸ਼ਗਾਂਠ ਮਨਾਉਂਦੇ ਹੋ, ਹੁਣੇ ਆਪਣੀ ਮੈਰਿਜ ਐਨੀਵਰਸਰੀ ਜਾਂ 50ਵੀਂ ਗੋਲਡਨ ਜੁਬਲੀਆਂ ਮਨਾਉਂਦੇ ਹੋ ਨਾ, ਅੱਜ ਵੀ ਨਵੇਂ ਜੀ ਸਕਦੇ ਹਾਂ ਅਸੀਂ। ਉਹ ਨਹੀਂ ਜੀ ਨਹੀਂ, ਇਹ ਆਦਤਾਂ ਨਹੀਂ ਜਾਂਦੀਆਂ। ਗੁਰੂ ਅੰਗਦ ਪਾਤਸ਼ਾਹ 35 ਸਾਲ ਤੋਂ ਨਵੇਂ ਪਾਸੇ ਟੁਰਦੇ ਨੇ, ਗੁਰੂ ਅਮਰਦਾਸ ਪਾਤਸ਼ਾਹ 73 ਸਾਲ ਦੇ ਹੁੰਦੇ ਨੇ, ਤਾਂ ਇਹ ਸਾਰੇ ਸਾਨੂੰ ਮਿਸਾਲਾਂ ਨੇ ਕਿ ਅਸੀਂ ਕਿਸੇ ਵੀ ਏਜ ਵਿੱਚ, ਸਾਡੇ 'ਤੇ ਡਿਪੈਂਡ ਕਰਦਾ ਜੇ ਅਸੀਂ ਚੇਂਜ ਹੋਣਾ ਮੰਗਦੇ ਹਾਂ। ਵਰਨਾ ਕੌਣ ਨਦੀ ਉੱਠ ਕੇ ਪਿਆਸੇ ਨੂੰ ਜ਼ਬਰਦਸਤੀ ਪਾਣੀ ਪਿਲਾ ਸਕਦੀ ਹੈ? ਕੋਈ ਨਦੀ ਨਹੀਂ ਪਿਲਾ ਸਕਦੀ ਹੈ, ਬਸ਼ਰਤੇ ਪਿਆਸਾ ਝੁੱਕ ਕੇ ਪੀਣਾ ਚਾਹੁੰਦਾ ਹੋਵੇ, ਬਸ਼ਰਤੇ ਅਸੀਂ ਚੇਂਜ ਹੋਣਾ ਚਾਹੁੰਦੇ ਹੋਈਏ। ਸਾਨੂੰ ਆਪਣੇ ਖਰਚ ਤੋਂ, ਪੋਕਿਟ ਅਰਨਿੰਗਸ ਤੋਂ ਖਰਚ ਜ਼ਿਆਦਾ ਨਹੀਂ ਕਰਨਾ ਚਾਹੀਦਾ। ਇਹ ਚੌਥੀ ਲਾਂਭ ਸੀ। ਇੱਥੇ ਆ ਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੇਰੇ ਟੌਪਿਕ ਵਿੱਚੋਂ ਜੋ ਵੀ ਕੀਮਤੀ ਪੁਆਇੰਟ ਤੁਹਾਨੂੰ ਚੰਗੇ ਲੱਗੇ ਹੋਣ, ਤੁਸੀਂ ਆਪਣੇ ਜੀਵਨ ਵਿੱਚ ਚੇਂਜ ਲਿਆ ਸਕਦੇ ਹੋ। ਆਈ ਹੈਵ ਟ੍ਰਾਈਡ, ਆਈ ਐਮ ਸਕਸੈਸਫੁੱਲ, ਐਂਡ ਆਈ ਐਮ ਇੰਜੋਇੰਗ ਦਿਸ ਅੰਮ੍ਰਿਤ, ਆਈ ਐਮ ਇੰਜੋਇੰਗ ਦਿਸ ਜੂਸ, ਆਈ ਐਮ ਇੰਜੋਇੰਗ ਦਿਸ ਐਸੈਂਸ, ਐਂਡ ਆਈ ਲਵ ਟੂ ਸ਼ੇਅਰ ਵਿਦ ਯੂ। ਮੇ ਬੀ ਯੂ ਕੈਨ ਬੀ ਬੈਨੀਫਿਟਿਡ ਇਨ ਯੂਅਰ ਈਚ ਐਂਡ ਐਵਰੀ ਰਿਲੇਸ਼ਨਸ਼ਿਪ। ਡੂ ਨੋਟ ਡੋਮੀਨੇਟ ਅਦਰਸ। ਦੁਨੀਆ ਵਿੱਚ ਇੱਕ ਫੰਡਾ ਚੱਲ ਰਿਹਾ, ਡੋਮੀਨੇਟਿਡ ਬਾਈ ਅਦਰਸ। ਕਈ ਤਾਂ ਬੀਬੀਆਂ ਇਸ ਕਰਕੇ ਦੁਖੀ ਨੇ, ਕਈ ਪਤੀ ਇਸ ਕਰਕੇ ਦੁਖੀ ਨੇ, ਕਈ ਸੱਸਾਂ ਇਸ ਕਰਕੇ ਦੁਖੀ ਨੇ, ਕਈ ਨੂੰਹਾਂ ਇਸ ਕਰਕੇ ਦੁਖੀ ਨੇ। ਸੋ ਡੋਮੀਨੇਟਿਡ ਬਾਈ ਅਦਰਸ ਇੱਕ ਗੇਮ ਚੱਲ ਰਹੀ ਹੈ, ਇੱਕ ਗੇਮ ਚੱਲ ਰਹੀ ਹੈ ਡੋਮੀਨੇਟਿੰਗ ਅਦਰਸ। ਬੋਥ ਆਰ ਲੂਜ਼ਰ ਆਫ ਲਵ। ਪਰ ਸਿੱਖਣੀ ਕੀ ਹੈ? ਇੰਟਰਡਿਪੈਂਡੈਂਸ। ਇੰਟਰਡਿਪੈਂਡੈਂਸ ਕੀ ਹੁੰਦੀ ਹੈ? ਜਿਵੇਂ ਇਸ ਪੇੜ ਉੱਤੇ ਨਾ ਪੱਤੇ ਲੱਗੇ ਨੇ, ਫਲ ਲੱਗੇ ਨੇ, ਟਾਹਣੀਆਂ ਲੱਗੀਆਂ ਨੇ, ਕੋਈ ਪੱਤਾ ਆਪਣੀ ਆਕੜ ਦਿਖਾਵੇ ਕਿ ਮੈਂ ਐਕਸਟਰਾ ਵਾਂ ਇਸ ਪੇੜ ਉੱਤੇ, ਨਹੀਂ। ਜਿਵੇਂ ਉੱਥੋਂ ਸਾਰਿਆਂ ਨੂੰ ਸਾਂਝ ਜਾਂ ਸਭ ਕੁਛ ਆ ਰਿਹਾ, ਜਿਵੇਂ ਕੋਈ ਪੇੜ ਸੋਚੇ ਕਿ ਮੈਂ ਤਾਂ ਆਕਸੀਜਨ ਲੈਣੀ ਆ, ਮੈਂ ਤਾਂ ਕਾਰਬਨ ਡਾਈਆਕਸਾਈਡ ਛੱਡਣੀ ਹੀ ਨਹੀਂ। ਜਿਵੇਂ ਕੋਈ ਮਨੁੱਖ ਸੋਚੇ ਕਿ ਨਹੀਂ, ਇਹ ਸਾਰੇ ਪੇੜ ਕੱਟ ਕੇ ਸੁੱਟ ਦਿਓ, ਅੱਜ ਇਨਵਾਇਰਮੈਂਟ ਵਾਲੇ ਕਹਿੰਦੇ ਨਾ, ਅਸੀਂ ਇਸ ਧਰਤੀ 'ਤੇ ਸੂਰਜ, ਚੰਦ, ਪਾਣੀ ਸਾਡੇ ਕਰਕੇ ਨੇ, ਸਾਡੇ ਕਰਕੇ ਇਹ ਨੇ, ਇਹ ਪੇੜ ਪੌਦੇ ਕਾਰਬਨ ਡਾਈਆਕਸਾਈਡ ਛੋੜਦੇ ਨੇ, ਆਕਸੀਜਨ ਛੋੜਦੇ ਨੇ, ਸਾਡੇ ਕਰਕੇ ਇਹ ਨੇ, ਇਹਨਾਂ ਕਰਕੇ ਅਸੀਂ ਹਾਂ। ਅਸੀਂ ਸਾਰੇ ਇੱਕ ਦੂਜੇ ਦੇ ਨਾਲ ਇੰਟਰਡਿਪੈਂਡੈਂਟ ਹਾਂ, ਇਸ ਯੂਨੀਵਰਸ ਵਿੱਚ, ਇਸ ਗੈਲੈਕਸੀ ਵਿੱਚ, ਇਸ ਵਰਲਡ ਵਿੱਚ। ਜਦੋਂ ਇਹ ਗੱਲ ਸਮਝ ਆ ਜਾਏਗੀ ਨਾ, ਕੋਈ ਵੀ ਮਜ਼ਹਬ ਵਾਲਾ, ਕਿਸੇ ਵੀ ਮਜ਼ਹਬ ਵਾਲੇ ਕੋ, ਕੋਈ ਵੀ ਧਰਮ ਵਾਲਾ, ਕਿਸੇ ਵੀ ਰਿਲੀਜਨ ਵਾਲੇ ਕੋ ਦਬਾਏਗਾ ਨਹੀਂ, ਮਾਰੇਗਾ ਨਹੀਂ, ਖਤਮ ਨਹੀਂ ਕਰਨਾ ਚਾਹੇਗਾ। ਇੱਕ ਕਮਨਲ ਹੇਟਰੇਡ ਦੇ ਵਿੱਚ, ਇੱਕ ਦੂਸਰੇ ਮਜ਼ਹਬਾਂ ਦੇ ਝਗੜੇ ਵਿੱਚ ਕਿਸੇ ਨੂੰ ਖਤਮ ਨਹੀਂ ਕਰਨਾ ਚਾਹੇਗਾ, ਕਿਉਂਕਿ ਸਾਰਿਆਂ ਦੇ ਕਾਰਨ ਕੁਛ ਨਾ ਕੁਛ ਫਾਇਦਾ ਹੈ। ਹਰ ਕਿਸੇ ਵਿੱਚ ਕੋਈ ਨਾ ਕੋਈ ਚੰਗੇ ਗੁਣ ਨੇ। ਕਮਿਨਲ ਹੇਟਰੇਡ ਨਹੀਂ ਕਰਨੀ ਚਾਹੀਦੀ, ਸਾਡਾ ਇਹ ਝਗੜਾ ਮੁੱਕ ਜਾਏਗਾ। ਜਦੋਂ ਅਸੀਂ ਇੰਟਰਡਿਪੈਂਡੈਂਸ ਸਿੱਖ ਲਾਂਗੇ ਨਾ, ਤਾਂ ਅਸੀਂ ਕਹਾਂਗੇ ਮੁਸਲਮਾਨਾਂ ਕਰਕੇ ਵੀ ਸਾਨੂੰ ਫਾਇਦੇ ਨੇ, ਹਿੰਦੂਆਂ ਕਰਕੇ ਵੀ ਸਾਨੂੰ ਫਾਇਦੇ ਨੇ, ਸਿੱਖਾਂ ਕਰਕੇ ਵੀ ਸਾਨੂੰ ਫਾਇਦੇ ਨੇ, ਗਰੀਬਾਂ ਕਰਕੇ ਵੀ ਸਾਨੂੰ ਫਾਇਦੇ ਨੇ, ਅਮੀਰਾਂ ਕਰਕੇ ਵੀ ਸਾਨੂੰ ਫਾਇਦੇ ਨੇ, ਗੋਰੇ ਕਰਕੇ ਵੀ ਸਾਨੂੰ ਫਾਇਦੇ ਨੇ, ਕਾਲੇ ਕਰਕੇ ਵੀ ਸਾਨੂੰ ਫਾਇਦੇ ਨੇ। ਸਾਨੂੰ ਇੰਟਰਡਿਪੈਂਡੈਂਸ ਸਮਝ ਆਉਂਦੀ ਜਾਏਗੀ, ਪਿਆਰ ਹਰ ਸਾਜਨ ਸਭ ਕੇ ਨਿਕਟ ਖੜਾ ਸਮਝ ਆ ਜਾਏਗਾ। ਇਸ ਕੋਂਟੈਕਸਟ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੁਹਾਨੂੰ ਮੈਂ ਸਪੇਸ ਰੂਮ ਦਿੰਦਾ ਕਿ ਜੇ ਤੁਸੀਂ ਕੋਈ ਡਾਊਟਸ ਜਾਂ ਕੁਐਸਚਨਸ ਕਰਨਾ ਚਾਹੋ ਤਾਂ ਆਈ ਐਮ ਓਪਨ ਫੋਰ ਯੂ, ਦਿਸ ਵਿਲ ਬੀ ਸਟਾਰਟਿਡ ਇਮੀਡੀਏਟਲੀ ਰਾਈਟ ਨਾਓ।
ਵੀ ਜੀ, ਆਪਣੇ ਰੀਅਲ ਲਵ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਹੈ। ਕੁਐਸਚਨ ਉਹ ਦਿਮਾਗ ਵਿੱਚ ਚੱਲ ਰਿਹਾ ਸੀ ਕਿ ਰੀਅਲ ਲਵ ਕੀ ਹੈ, ਪਰ ਇੱਕ ਖਲਬਲੀ ਹਜੇ ਵੀ ਹੈ ਕਿ ਲਵ ਸਭ ਨਾਲ ਇਕੁਅਲ ਕਿਉਂ ਨਹੀਂ ਹੁੰਦਾ, ਕਿਸੇ ਲਈ ਜ਼ਿਆਦਾ ਕਿਸੇ ਲਈ ਘੱਟ ਕਿਉਂ ਹੁੰਦਾ ਹੈ?
ਜਿਹੜਾ ਸਾਡਾ ਇਕੁਅਲ ਨਹੀਂ ਹੁੰਦਾ, ਉਹਦਾ ਇੱਕੋ ਇੱਕ ਰੀਜ਼ਨ ਹੈ, ਓਬਸੈਸ਼ਨ। ਸਾਨੂੰ ਪਰਟੀਕੁਲਰ, ਜਿਸਨੂੰ ਅਸੀਂ ਮੋਹ ਕਹਿੰਦੇ ਹਾਂ, ਜਦੋਂ ਪਰਟੀਕੁਲਰ ਆਪਣੇ ਬੱਚੇ ਦੇ ਨਾਲ, ਇਹ ਮੇਰਾ ਪੁੱਤਰ, ਜਦੋਂ ਇਸ ਤਰੀਕੇ ਦੇ ਨਾਲ ਹੋ ਜਾਂਦਾ, ਇਹ ਮੇਰੀ ਕਾਰ, ਇਹ ਮੇਰਾ ਬੈਡਰੂਮ, ਇਹ ਮੇਰਾ ਟੀ ਵੀ, ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਵੀ ਸੀ ਆਰ ਨੂੰ ਹੱਥ ਲਾਉਣ ਦੀ? ਹਾਊ ਕਮ ਦੇ ਆਰ ਅਲਾਊਡ ਟੂ ਕਮ ਇਨ ਮਾਈ ਬੈਡਰੂਮ ਐਂਡ ਟੱਚ ਮਾਈ ਆਲ ਥਿੰਗਸ? ਇਹ ਜੋ ਕੁਛ ਵੀ ਓਬਸੈਸ਼ਨ ਹੈ ਨਾ, ਇਸ ਓਬਸੈਸ਼ਨ ਦੇ ਵਿੱਚ ਗੁਆਚ ਜਾਣਾ, ਇਸ ਮੋਹ ਵਿੱਚ ਗੁਆਚ ਜਾਣਾ, ਅਤੇ ਬੰਦਾ ਕੋਰਨਰ ਹੋ ਜਾਂਦਾ। ਇਸ ਕਰਕੇ ਉਹਦਾ ਪਰਟੀਕੁਲਰ ਇੱਕ ਡਾਇਰੈਕਸ਼ਨ ਵਿੱਚ ਲਵ ਹੋ ਜਾਂਦਾ, ਪਰ ਬਾਕੀ ਪਾਸਿਓਂ ਟੁੱਟ ਜਾਂਦਾ, ਉਹਦਾ ਲਵ ਸੋਧਿਆ ਨਹੀਂ ਗਿਆ। ਇਹ ਮੋਹ ਬੜਾ ਕੀਮਤੀ ਕੈਮੀਕਲ ਸਾਡੀ ਬਾਡੀ 'ਚ ਪ੍ਰੋਡਿਊਸ ਤਾਂ ਹੁੰਦਾ, ਪਰ ਇਸਨੂੰ ਸੋਧਿਆ ਨਹੀਂ ਗਿਆ, ਇਸਨੂੰ ਫਿਕਸਅਪ ਨਹੀਂ ਕੀਤਾ ਗਿਆ। ਹੋਣਾ ਇਹ ਚਾਹੀਦਾ ਸਾਜਨ ਸਾਹਿਬ ਕੇ ਨਿਕਟ ਖੜਾ ਵਾਂਗੂ, ਇਸ ਲਵ ਨੂੰ ਬੱਚੇ ਦੇ ਨਾਲ ਮਾਂ ਦੀ ਮਮਤਾ ਹੈ, ਮੋਹ ਹੈ, ਵੈਰੀ ਗੁੱਡ, ਪਰ ਇਸ ਨੂੰ ਐਕਸਪਲੋਰ ਕਰੇ ਹੋਰਾਂ ਦੇ ਬੱਚੇ ਵੀ, ਆਪਣੇ ਬੱਚੇ ਲੱਗਿਆ ਕਰਨ। ਜਿਹੜੇ ਕਪਲਸ ਦੀ ਮੈਰਿਜ ਹੁੰਦੀ ਹੈ ਔਰ ਉਹਨਾਂ ਦੇ ਬੱਚੇ ਨਹੀਂ ਹੁੰਦੇ ਨੇ, ਉਹ ਸਾਰੀ ਉਮਰ ਹੀ ਉਹ ਦੁਖੀ ਰਹਿੰਦੇ ਨੇ, ਸਾਡੇ ਬੱਚੇ ਨਹੀਂ ਹੋਏ, ਸਾਡੇ ਬੱਚੇ ਨਹੀਂ ਹੋਏ। ਪਰ ਜੇ ਨਹੀਂ ਹੋਏ, ਤੁਹਾਡੇ ਅੰਦਰ ਬੱਚੇ ਵਾਸਤੇ ਮਮਤਾ ਜਾਗ ਰਹੀ ਹੈ, ਕਿਸੇ ਯਤੀਮ ਬੱਚੇ ਨੂੰ, ਕਿਸੇ ਹੋਰ ਦੇ ਬੱਚੇ ਨੂੰ ਲੈ ਕੇ ਪਾਲ ਲਓ। ਅਸਲੀ ਤਾਂ ਮਜ਼ਾ ਹੀ ਇਹੀ ਹੋਇਆ ਕਿ ਦੂਜੇ ਬੱਚੇ ਨੂੰ ਵੀ ਆਪ ਨਾਲ ਲਗਾ ਕੇ ਇੰਝ ਪਾਲਣਾ ਜਿਸ ਤਰ੍ਹਾਂ ਆਪਣੀ ਕੁੱਖੋਂ ਕੱਢਿਆ। ਲੈਟ ਅਸ ਟਰਾਈ ਦਿਸ, ਲੇਕਿਨ ਅਸੀਂ ਇਹ ਤਾਂ ਨਹੀਂ ਕਰਦੇ ਹਾਂ। ਸਾਡੇ ਤਾਂ ਆਪਣੇ ਵਿਤਕਰਾ ਹੁੰਦਾ, ਆਪਣੇ ਘਰਾਂ ਦੇ ਵਿੱਚ ਸੱਕੇ ਦੋ ਭਰਾਵਾਂ ਦੇ ਬੱਚਿਆਂ ਦੇ ਵਿੱਚ ਵਿਤਕਰਾ ਹੋ ਜਾਂਦਾ, ਸੱਕੀਆਂ ਦੋ ਭੈਣਾਂ ਦੇ ਵਿਚਕਾਰ ਵਿਤਕਰਾ ਹੋ ਜਾਂਦਾ। ਇਹ ਸਾਡਾ ਵਿਤਕਰਾ ਤਾਂ ਹੁੰਦਾ ਕਿਉਂਕਿ ਲਵ ਨੂੰ ਸੋਧਿਆ ਨਹੀਂ ਗਿਆ। ਲਵ ਨੂੰ ਜੇ ਸੋਧ ਲਈਏ, ਇਹ ਓਵਰਫਲੋ ਕਰੇਗਾ, ਚਾਰੋ ਪਾਸੇ ਈਕੁਅਲ ਓਵਰਫਲੋ ਕਰੇਗਾ। ਆਰ ਯੂ ਸੈਟਿਸਫਾਈਡ? ਥੈਂਕ ਯੂ,
ਥੈਂਕ ਯੂ ਸਰ।
ਐਨੀ ਅਦਰ ਕੁਐਸਚਨ?
ਵੀਰ ਜੀ, ਮੇਰਾ ਕੁਐਸਚਨ ਇਹ ਹੈ ਕਿ ਜਿਹੜਾ, ਜਿਵੇਂ ਮੈਂ ਹਿੰਦੂ ਹਾਂ ਅਤੇ ਹਿੰਦੂਆਂ ਦੇ ਵਿੱਚ,
ਵੈਰੀ ਗੁੱਡ ਇਨਸਾਨ ਤੇ ਉਹ,
ਯੈਸ ਥੈਂਕ ਯੂ, ਅਤੇ ਮਤਲਬ ਹਿੰਦੂਆਂ ਦੇ ਵਿੱਚ ਜਿਹੜੀ ਮੈਰਿਜ ਹੁੰਦੀ ਹੈ ਅਤੇ ਉਹਦਾ ਵਿੱਚ ਸਾਡੇ ਵਿੱਚ ਮਤਲਬ ਵੇਖਿਆ ਜਾਂਦਾ ਹੈ ਕਿ ਜਨਮ ਪੱਤਰੀ, ਅਤੇ ਕੁਛ ਲੋਕ ਕਹਿੰਦੇ ਆ ਕਿ ਇਹ ਸੈਂਟੀਫਿਕ ਹੁੰਦਾ, ਜਿਹੜੇ ਮਤਲਬ ਮੈਰਿਜ ਹੁੰਦੀ ਹੈ ਅਤੇ ਉਹ ਇੱਕ ਸੈਂਟੀਫਿਕ ਬੇਸ ਹੈਗਾ, ਮਤਲਬ ਕੁਛ ਲੋਕ ਕਹਿੰਦੇ ਨੇ। ਅਤੇ ਮਤਲਬ ਜਨਮ ਪੱਤਰੀ ਨਾਲ ਜਿਹੜੀ ਮੈਰਿਜ ਹੁੰਦੀ ਹੈ, ਉਹ ਸਕਸੈਸ ਹੁੰਦੀ ਹੈ ਕਿ ਨਹੀਂ? ਅਗਰ ਸਕਸੈਸ ਹੁੰਦੀ ਹੈ ਤਾਂ ਉਹ ਕਿਵੇਂ ਹੁੰਦਾ, ਉਹਦਾ ਕੀ ਬੇਸ ਹੁੰਦਾ? ਅਗਰ ਨਹੀਂ ਤਾਂ, ਅਗਰ ਮੈਰਿਜ ਦਾ ਅਗਰ ਕੋਈ ਬੇਸ ਹੋਣਾ ਚਾਹੀਦਾ ਚੰਗੀ ਮੈਰਿਜ ਦਾ, ਤਾਂ ਉਹ ਕੀ ਹੁੰਦਾ?
ਜੋ ਜਨਮ ਪੱਤਰੀ ਦਾ ਬੇਸ ਹੈ, ਹੱਥਾਂ ਦੀਆਂ ਰੇਖਾ ਮਿਲਾਉਣ ਦਾ ਬੇਸ ਹੈ, ਦਿਸ ਇਜ਼ ਟੋਟਲੀ ਸੁਪਰਫਲੂਅਸ। ਇਟ ਹੈਜ਼ ਨਥਿੰਗ ਟੂ ਡੂ ਵਿਦ ਸਕਸੈਸਫੁਲ ਮੈਰਿਜ। ਇਨਫੈਕਟ ਸਕਸੈਸਫੁਲ ਮੈਰਿਜ ਦੀ ਬੇਸ ਕੀ ਹੈ? ਜਿਨ ਪ੍ਰੇਮ ਕੀ ਤਿਨ ਹੀ ਪ੍ਰਭ ਪਾਇਓ। ਪ੍ਰਭ ਪਾਇਓ ਕੀ ਹੈ? ਸਾਜਨ ਸਭ ਕੇ ਨਿਕਟ ਖੜਾ ਨੂੰ ਐਕਸਪਲੋਰ ਕਰਨਾ। ਉਹ ਐਕਸਪਲੋਰ ਨਹੀਂ ਕੀਤਾ ਤਾਂ ਜਨਮ ਪੱਤਰੀਆਂ ਜਿਤਨੀ ਮਰਜ਼ੀ ਮਿਲਾ ਲਈ ਹੈ। ਫਿਲਮਾਂ ਤੁਸੀਂ ਲੋਕਾਂ ਨੇ ਬੜੀਆਂ ਦੇਖੀਆਂ ਹੋਈਆਂ ਕਿ ਪੰਡਿਤ ਨੂੰ ਪੈਸੇ ਦੇ ਕੇ ਜ਼ਬਰਦਸਤੀ ਜਨਮ ਪੱਤਰੀ ਮਿਲਾ ਲਈ ਜਾਂਦੀ ਹੈ। ਅਤੇ ਮੈਂ ਫਿਲਮਾਂ ਨੂੰ ਤੱਕਦਿਆਂ ਬੜੇ ਲੋਕਾਂ ਦੇ ਘਰਾਂ 'ਚ ਇੰਝ ਦੇਖਿਆ ਹੋਇਆ, ਉਹਨਾਂ ਨੂੰ ਮੈਨੂਪਲੇਟ ਕਰਦਿਆਂ ਹੋਇਆ, ਕਿ ਉਹ ਪੈਸਾ ਦੇ ਕੇ ਜਿਸ ਕੁੜੀ ਨੂੰ ਚਾਹੁੰਦੇ ਨੇ उस कुड़ी दे बारे उदा जिथे रिश्ता हो रहा है पंडित नू पैसे दे के मिलियो ही जन्म पत्री नू भी मैनुपलेट करा के उन्हां दे मन दा डाउट पा के रिश्ता तोड़वा के अपने वास्ते जन्म पत्री मिलवा के रिश्ता ले आते हैं. सो दिस इज़ कन्वेंशनल, दिस इज़ मैन मेड, इट हैज़ नथिंग टू डू विद गॉड. दिस इज़ मैन मेड गेम एंड दिस इज़ बिगेस्ट चीटिंग. वन शुड नॉट डिपेंड ऑन दिस. भारत के लोगों को चाहिए कि सच को समझें. साडे देश दे विच की होंदा है, जन्म पत्री मिला के विआह करा दिता जांदा है, पर जो नर को सहेड़दी है, जो पैर दी जुत्ती वो बनदी है, या जो पति नूं उहदे नूं नुकसान पहुँचाए जांदे ने, असी सारे डिप्रेसिव जींदे हाँ. सब दे चेहरियां ते 31 तरीक नज़र आंदी है, किसी भी जगह पहली नज़र नहीं आती. सो जन्म पत्री ये एक धोखे की दुकान चलाई हुई है धर्म के नाँ हेठा. इट हैज़ नथिंग टू डू विद हिंदूइज्म ईदर. सैटिस्फाइड?
यस, 1000%.
थैंक यू. एनी अदर क्वेश्चन?
वीजी वाहिगुरु जी का खालसा, वाहिगुरु जी की फतेह.
फतेह.
वीजी, लाइफ इटसेल्फ इज़ फुल ऑफ प्रॉब्लम्स एंड टेंशन्स. मैनू दसो कि असी लाइफ विच मैरिज अपनी प्रॉब्लम्स ते टेंशन्स नू वधाउण वास्ते करने आ. वट इज़ द पर्पज ऑफ मैरिज?
थोड़ा जिहा नू पंजाबी च बोलो, इंग्लिश कमज़ोर है मेरी.
असी साडी लाइफ विच पहले ही बहुत प्रॉब्लम्स ते टेंशन्स हैगियां ने, ते असी व्याह अपनी प्रॉब्लम्स अपनी परेशानियां नू वधाउण वास्ते करने आ. साडे व्याह करन दा की मकसद हैगा?
प्रॉब्लम्स साडे जीवन विच एक दुख दारू सुख रोग पिया वांगू साडे जीवन दा एक कीमती पक्ष है, पर जो साडियां शॉर्टकमिंग्स ने वो प्रॉब्लम्स नहीं ने, वो साडे अवगुण ने. प्रॉब्लम्स होंदियां जो साडे रोज़मर्रा दे जीवन चों अनअवॉइडेबल सरकमस्टांसिस ने, जिन्हां नू असी दुख कह दिंदे हां. लेकिन वो प्रॉब्लम जिहड़ी जो साडियां शॉर्टकमिंग्स अवगुण ने, उन्हां नू असी सोधना है, पर असी सोधदे नहीं हाँ. अवगुण वाला मुंडा ते अवगुणा वाली कुड़ी नू असी जबरदस्ती बस जन्म पत्री मिला के और इस तरीके नाल कार करा के, नहीं जी नहीं हुण तू 24 साल दी हो गई, इस तरह कार करा के उन्हां नू मैरिज कर देंदे हाँ, पर सारा कुछ बर्बाद हो जाता है. प्रॉब्लम्स मल्टीप्लाई हो जांदियां ने. सानू ये चाहिए जो सक्सैसफुल जीवन अपने विआह तो बाद जीना चाहता है, वो अपने अवगुणा नू सोधे. ज्यों ज्यों अपने अवगुणा नू सोधेगा तो पता की होएगा, उस दी जिहड़ी कुमत है ना वो सुमत बन जाएगी, ते जे सुमत बन गई ते वो अपना स्पाउस सुमत दी ज्ञान अंजन गुर दिया ज्ञान अंधेर विनाश ज्ञान दा अंजन पालेगा, ते अंजन पा के सुरमा पा के ना अपना स्पाउस ढंग ना लब्भेगा. सिर्फ नैन नक्श नहीं वेखेगा, सिर्फ फिगर नहीं वेखेगा, सिर्फ उहदा अमीरजादी दा घर नहीं वेखेगा, या अमीरजाद पुणा नहीं देखेगा, मुंडे दा मकान नहीं वेखेगा, प्रॉपर्टी नहीं वेखेगा, वो ज्ञान अंजन दे कारण उहदे गुण वेखेगा. जिवें गुरु अमरदास पातशाह गुरु रामदास जी देखते ने, उन्हां नू जवाई बना लैंदे ने. कुंगड़ियां वेचण वाला है भावें, चंगे गुणा दा संग करन वास्ते सानू लभना है. इहदा मतलब की हो गया, शादी तो पहला सानू अपने अवगुणा नू सोधन बारे ध्यान करना चाहिए. शादी हॉरर नहीं है. अंडरस्टैंड? सैटिस्फाइड?
ਜਿਵੇਂ ਤੁਸੀਂ ਕਿਹਾ ਹੋਣੇ ਕਿ ਸਾਡੇ ਅਗਰ ਕਿਸੇ ਸਾਨੂੰ ਕੋਈ ਸਪਾਊਸ ਢੂੰਢਣਾ ਹੈ, ਸਾਡੇ ਵਿਚਾਰ ਮਿਲਣੇ ਚਾਹੀਦੇ ਨੇ. ਅਗਰ ਸਾਡੇ ਵਿਚਾਰ ਮਿਲਦੇ ਨੇ ਪਰ ਰਿਲੀਜਨ ਅਲੱਗ ਹੈ, ਤਾਂ ਕੀ ਕੀਤਾ ਜਾਏ? ਇੰਟਰ ਰਿਲੀਜਨ ਮੈਰਿਜ ਦੇ ਤੁਹਾਡੇ ਕੀ ਵਿਚਾਰ ਨੇ?
ਇਹ ਤਾਂ ਹੋਰ ਬੜਾ ਖਤਰਨਾਕ ਹੈ. ਜਿਨ੍ਹਾਂ ਦੇ ਆਪਸ ਵਿੱਚ ਇਸ਼ਟ ਨਹੀਂ ਮਿਲਦੇ ਨੇ, ਮੈਨੂੰ ਸੁਣਨ ਨੂੰ ਮਿਲਿਆ ਕਿ ਵੀ ਇੰਟਰ ਰਿਲੀਜਨ ਮੈਰਿਜ ਨੂੰ ਬੜੀ ਪ੍ਰੋੜਤਾ ਦਿੱਤੀ ਜਾ ਰਹੀ ਹੈ, ਪਰ ਜ਼ਬਰਦਸਤੀ ਦੋਵਾਂ 'ਚ ਜਿਹੜੀ ਧਿਰ ਸਖਤ ਹੈ, ਜਿਹਦੇ ਮਾਪੇ ਸਖਤ ਨੇ, ਉਹ ਆਪਣਾ ਤਾਂ ਰਿਲੀਜਨ ਦਾ ਆਪਣੀ ਗੇਮ ਤਾਂ ਸਾਰੀ ਕਰਾ ਲੈਂਦੇ ਨੇ. ਲੇਕਿਨ ਜੇ ਉਹ ਕੁੜੀ ਦੂਜਿਆਂ ਦੇ ਘਰ ਜਾਂਦੀ ਹੈ, ਚਾਹੇ ਹਿੰਦੂ ਲੜਕੀ ਮੁਸਲਮਾਨ ਕੇ ਘਰ ਜਾਏ, ਚਾਹੇ ਸਿੱਖ ਕੀ ਲੜਕੀ ਹਿੰਦੂ ਕੇ ਘਰ ਜਾਏ, ਚਾਹੇ ਮੁਸਲਮਾਨ ਕੀ ਲੜਕੀ ਹਿੰਦੂ ਕੇ ਘਰ ਜਾਏ, ਕ੍ਰਿਸ਼ਨ ਕੇ ਘਰ ਜਾਏ, ਉਹ ਜਾ ਕੇ ਨਾ ਜੋ ਉੱਥੇ ਜਿਸ ਭਾਅ ਵਿਕਦੀ ਹੈ ਨਾ, ਕਦੇ ਮੈਂ ਸਮਾਂ ਹੋਇਆ ਤਾਂ ਮੈਂ ਤੁਹਾਡੇ ਸਾਹਮਣੇ 50 ਕੇਸਿਸ ਡਿਸਕਸ ਕਰਾਂਗਾ। ਉਹ ਕਪਲਸ ਦੇ ਨਾਲ ਮੈਂ ਪਰਸਨਲੀ ਡਿਸਕਸ ਕੀਤਾ, ਉਹਨਾਂ ਦਾ ਜਿਹੜਾ ਨਰਕ ਹੈ ਉਹ ਮੈਂ ਉਹਦੇ ਨਾਲ ਪਰਸਨਲੀ ਡਿਸਕਸ ਕੀਤਾ। ਇੰਟਰ ਰਿਲੀਜਨ ਮੈਰਿਜ ਇਜ਼ ਨੈਵਰ ਸਕਸੈਸਫੁਲ, ਕਿਉਂਕਿ ਜਿਨ੍ਹਾਂ ਦੀ ਸੋਚਣੀ ਸੇਮ ਨਹੀਂ ਹੈ, ਜਿਨ੍ਹਾਂ ਦਾ ਇਸ਼ਟ ਸੇਮ ਨਹੀਂ ਹੈ, ਜਿਨ੍ਹਾਂ ਦਾ ਗੋਲ ਸੇਮ ਨਹੀਂ ਹੈ, ਉਹ ਬੱਚੇ ਨੂੰ ਕੀ ਬਣਾਉਣਗੇ? ਸਾਨੂੰ ਜ਼ਬਰਦਸਤੀ ਬੱਚਿਆਂ ਦੇ ਵਿੱਚ ਮਜ਼ਹਬੀ ਵਿਤਕਰੇ ਤਾਂ ਨਹੀਂ ਪੈਦਾ ਕਰਨੇ, ਪਰ ਆਪਣੇ ਮਜ਼ਹਬ 'ਚੋਂ ਚੰਗੇ ਗੁਣ ਬੱਚੇ ਨੂੰ ਦੇਣੇ ਨੇ। ਲੇਕਿਨ ਬੱਚੇ ਦੇ ਵਿੱਚ ਮਜ਼ਹਬੀ ਹੇਟਰੇਡ ਪੈਦਾ ਨਹੀਂ ਕਰਨੀ ਹੈ ਕਿ ਸਾਰੇ ਮਨੁੱਖ ਬਰਾਬਰ ਹੋਤੇ ਹੈ, ਇਹ ਸਿਖਾਉਣਾ ਹੈ। ਪਰ ਉਹ ਬੱਚੇ ਨੂੰ ਨਹੀਂ ਪਤਾ ਕਿ ਉਨਕੇ ਘਰ ਮੇਂ ਜਾ ਕੇ ਹਨੂੰਮਾਨ ਜੀ ਕੋ ਕੈਸੇ ਪੂਜਤੇ ਹੈ। ਉਸ ਬੱਚੀ ਨੂੰ ਜਿਹੜੀ ਇੱਧਰ ਆ ਜਾਏਗੀ, ਉਹਨੂੰ ਨਹੀਂ ਪਤਾ ਕਿ ਇਨਕੇ ਘਰ ਮੇਂ ਗੁਰੂ ਗ੍ਰੰਥ ਸਾਹਿਬ ਕੋ ਕੈਸੇ ਪੂਜਤੇ ਹੈ। ਉਹ ਕਿਸੇ ਜਗ੍ਹਾ ਜਾਏਗਾ, ਉਹ ਕਿਸੇ ਜਗ੍ਹਾ ਜਾਏਗੀ, ਉਹ ਕਿਸੇ ਜਗ੍ਹਾ ਜਾਏਗਾ, ਗੜਬੜ ਹੋ ਜਾਏਗਾ। ਐਸਾ ਸਮਾਜ ਸਾਡਾ ਉਹਨੇ ਕ੍ਰੀਏਟ ਨਹੀਂ ਹੋਇਆ। ਜੋ ਮਰਜ਼ੀ ਮਨੁੱਖ ਇਸ ਗੱਲ ਦੀ ਜ਼ਬਰਦਸਤੀ ਕਰਕੇ ਇੰਟਰ ਰਿਲੀਜਨ ਮੈਰਿਜ ਨੂੰ ਪ੍ਰੋੜਤਾ ਦੇ ਸਕਦਾ ਹੈ, ਪਰ ਇੰਟਰ ਰਿਲੀਜਨ ਮੈਰਿਜ ਸਕਸੈਸਫੁਲ ਨਹੀਂ ਹੈ। ਅੱਜ ਦੀ ਡੇਟ 'ਚ ਤਾਂ ਉਹ ਕਹਿੰਦੇ ਨੇ ਕਿ ਸਾਰੇ ਜਨੈਟਿਕਸ ਅਲੱਗ ਅਲੱਗ ਆ ਰਹੀ ਹੈ, ਸਭ ਦੀ ਕੈਮਿਸਟਰੀ ਅਲੱਗ ਅਲੱਗ ਹੈ। ਕਿਸੇ ਦੇ ਵਿੱਚ ਐਂਗਰ ਜ਼ਿਆਦਾ ਹੈ, ਕਿਸੇ ਦੇ ਵਿੱਚ ਸੈਕਸ ਜ਼ਿਆਦਾ ਹੈ, ਕਿਸੇ ਵਿੱਚ ਡਾਇਬਟੀਸ ਹੈ, ਕਿਸੇ ਵਿੱਚ ਹਾਰਟ ਟ੍ਰਬਲ ਹੈ। ਇਸ ਤਰੀਕੇ ਦੇ ਨਾਲ ਇੰਡੀਵਿਜੁਅਲ ਰਿਲੀਜਨ ਦੇ ਜਿਹੜੇ ਗਰੁੱਪ ਨੇ ਨਾ, ਉਹਨਾਂ ਦੇ ਕਲਚਰ, ਉਹਨਾਂ ਦੀ ਸੋਚਣੀ, ਉਹਨਾਂ ਦਾ ਉੱਠਣਾ ਬੈਠਣਾ ਸਭ ਕੁਝ ਵੱਖ ਹੈ। ਇੱਕ ਦੂਜੇ ਦੇ ਮਜ਼ਹਬ ਦਾ ਸਤਿਕਾਰ ਕਰਨਾ ਚਾਹੀਦਾ ਹੈ, ਮਨੁੱਖਾਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਸਾਰੇ ਰਿਲੀਜਨ ਬਰਾਬਰ ਨਹੀਂ ਨੇ, ਸਾਰੇ ਮਨੁੱਖ ਬਰਾਬਰ ਹੈ। ਲੇਕਿਨ ਮਜ਼ਹਬ ਨੂੰ ਚੇਂਜ ਕਰਕੇ ਦੂਸਰੇ ਮਜ਼ਹਬ ਦੇ ਨਾਲ ਮੈਰਿਜ ਕਰਨ ਵੇਲੇ ਨਾ ਗੜਬੜ ਕ੍ਰੀਏਟ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਇੰਟਰ ਰਿਲੀਜਨ ਮੈਰਿਜ ਵਾਸਤੇ ਨਾ ਜਾਗਣਾ ਚਾਹੀਦਾ। ਸਰਦਾਰ ਸਿੱਖ ਮੁੰਡਾ ਜਾਂ ਕੁੜੀ ਆਪਣੇ ਸਿੱਖ ਪਰਿਵਾਰਾਂ 'ਚ ਹੀ ਸ਼ਾਦੀ ਕਰੇ, ਹੀ ਵਿਲ ਬੀ ਬੈਟਰ ਔਫ। ਅਤੇ ਹਿੰਦੂ ਸਿਰਫ ਹਿੰਦੂ ਘਰ 'ਚ ਹੀ ਸ਼ਾਦੀ ਕਰੇ, ਅਤੇ ਮੁਸਲਮਾਨ ਸਿਰਫ ਮੁਸਲਮਾਨ ਘਰ 'ਚ ਹੀ ਸ਼ਾਦੀ ਕਰੇ, ਉਹ ਸੁਖੀ ਰਹਿਣਗੇ, ਉਹ ਬੈਟਰ ਹੋਏਗਾ। ਇਹ ਨਾ ਹੋਵੇ ਕਿ ਦੂਜੇ ਮਜ਼ਹਬ ਵੱਲ ਚਲੇ ਤਾਂ ਗਏ, ਪਰ ਉਹ ਦੂਜੇ ਵਾਲਿਆਂ ਨੇ ਜ਼ਬਰਦਸਤੀ ਆਪਣੀ ਮੈਰਿਜ ਸੈਰੇਮਨੀ ਵੀ ਮਨਵਾ ਲਈ, ਆਪਣੇ ਬੱਚੇ ਦਾ ਨਾਂ ਵੀ ਆਪਣੇ ਵਾਂਗੂ ਰੱਖ ਲਿਆ। ਲੇਕਿਨ ਉਹ ਸਾਰੀ ਉਮਰ ਲੁੱਸਦੇ ਰਹਿੰਦੇ ਨੇ ਕਿ ਮੈਂ ਬੱਚੇ ਨੂੰ ਇਹ ਨਹੀਂ ਸੀ ਅਖਵਾਉਣਾ ਚਾਹੁੰਦੀ, ਮੈਂ ਤਾਂ ਇਹ ਬਣਾਉਣਾ ਚਾਹੁੰਦਾ ਸਾਂ, ਮੈਂ ਤਾਂ ਇਸਕੋ ਉਹ ਲੈ ਜਾਣਾ ਚਾਹਤਾ ਥਾ, ਮੈਂ ਇਸਕੋ ਉਹ ਕਰਨਾ ਚਾਹਤਾ ਥਾ। ਉਹ ਮਿਲਗੋਬਾ ਹੋ ਜਾਏਗਾ। ਇਸ ਕਰਕੇ ਇੰਟਰ ਰਿਲੀਜਨ ਮੈਰਿਜ ਇਜ਼ ਵੈਰੀ ਵੈਰੀ ਡੇਂਜਰਸ, ਵੈਰੀ ਖਤਰਨਾਕ। ਪਲੀਜ਼ ਸਟੇ ਅਵੇ ਫਰੋਮ ਦੈਮ।